ਕਲਗੀ ਧਰ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਗ ਔਰ ਤੇਗ ਕੇ ਧਨੀ ਸਤਿਗੁਰੂ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਨਾਲ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਖਾਲਸੇ ਪਦ ਦੀ ਪਰਿਭਾਸ਼ਾ ਦੱਸੀ ਹੈ ਕਿ ਖਾਲਸਾ ਕਿਸ ਨੂੰ ਕਹਿੰਦੇ ਹਨ। ਜਦੋਂ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਜਦੋਂ ਖਾਲਸੇ ਦਾ ਰਾਜ ਹੋਵੇਗਾ, ਤੁਹਾਡੇ ਦਰਸ਼ਨ ਹੋਣਗੇ, ਤਾਂ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ, ਖਾਲਸਾ ਜੀ ਖਾਲਸੇ ਵਿੱਚ ਮੈਂ ਵਰਤਾਂਗਾ, ਖਾਲਸੇ ਵਿੱਚੋਂ ਮੇਰੇ ਦਰਸ਼ਨ ਹੋਣਗੇ, ਕਿਉਂਕਿ ਖਾਲਸਾ ਮੇਰਾ ਰੂਪ ਹੈ ਔਰ ਖਾਲਸੇ ਦੇ ਵਿੱਚ ਮੇਰਾ ਨਿਵਾਸ ਹੈ, ਖਾਲਸੇ ਵਿੱਚੋਂ ਮੇਰੇ ਦੀਦਾਰ ਹੋਣਗੇ, ਮੇਰੇ ਦਰਸ਼ਨ ਹੋਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਆਉਣ ਵਾਲੇ ਸਮੇਂ 'ਚ ਭਵਿੱਖਤ ਬਚਨ ਦੱਸੇ ਨੇ ਕਿ ਇਹਨਾਂ ਮੁਗਲਾਂ ਦਾ ਰਾਜ ਵੀ ਖਤਮ ਹੋਣਾ ਹੈ, ਕਾਬਲੀ ਪਠਾਨ ਚੜ ਕੇ ਆਉਣਗੇ ਹਿੰਦੁਸਤਾਨ 'ਚ, ਉਧਰੋਂ ਮਰਹੱਟੇ ਹਮਲਾ ਕਰਨਗੇ, ਉਹਨਾਂ ਕਾਬਲੀ ਪਠਾਣਾਂ ਦਾ ਕੋਈ ਮੁਕਾਬਲਾ ਨਹੀਂ ਕਰੇਗਾ, ਕੇਵਲ ਮੇਰੇ ਸੂਰਬੀਰ ਬਹਾਦਰ ਸਿੰਘ ਉਹਨਾਂ ਕਾਬਲੀ ਪਠਾਣਾਂ ਦਾ ਮੁਕਾਬਲਾ ਕਰਨਗੇ ਔਰ ਹਿੰਦੁਸਤਾਨ ਦੇ ਵਿੱਚੋਂ ਲੁੱਟ ਕੇ ਲਿਜਾਇਆ ਗਿਆ ਧਨ ਮੇਰਾ ਖਾਲਸਾ ਉਹਨਾਂ ਕੋਲੋਂ ਖੋਵੇਗਾ। ਹਿੰਦੁਸਤਾਨ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਜੋ ਨਿਲਾਮ ਕਰਨ ਵਾਸਤੇ ਲੈ ਕੇ ਜਾਣਗੇ, ਉਹਨਾਂ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਪਕੜ ਕੇ ਉਹਨਾਂ ਦੇ ਘਰੋਂ ਘਰੀ ਪਹੁੰਚਾਉਣ ਦੀ ਜ਼ਿੰਮੇਵਾਰੀ ਮੇਰੇ ਖਾਲਸੇ ਦੀ ਹੋਵੇਗੀ। ਇਹ ਆਉਣ ਵਾਲੇ ਸਮੇਂ ਵਿੱਚ ਜੋ ਭਵਿੱਖਤ ਬਚਨ ਵਰਤਣੇ ਸਨ ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਦੱਸੇ ਹਨ। ਹੁਣ ਸਤਿਗੁਰੂ ਜੀ ਰਹਿਤ ਦੱਸ ਰਹੇ ਨੇ, ਖਾਲਸੇ ਦੀ ਪਾਹੁਲ ਭੇਦ ਦੱਸ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਗੁਰੂ ਚਰਨ ਕਮਲਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਦੋਹਰਾ ਕੇਤਕ ਦਿਨ ਬੀਤੇ ਬੌਰ ਬੈਠੀ ਸਭਾ ਮਜਾਰ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਿਰਾਜਮਾਨ ਨੇ, ਕੁਝ ਦਿਨ ਬਤੀਤ ਹੋ ਗਏ। ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਦੀਵਾਨ ਵਿੱਚ ਆਪਣੀ ਸਭਾ ਵਿੱਚ ਬੈਠੇ ਹਨ।
ਕਰੈ ਰਬਾਬੀ ਕੀਰਤਨ ਸੁੰਦਰ ਸ਼ਬਦ ਉਚਾਰ।
ਸਤਿਗੁਰਾਂ ਦੇ ਰਬਾਬੀ ਸਿੱਖ ਬੜੇ ਪਿਆਰ ਨਾਲ ਕੀਰਤਨ ਕਰ ਰਹੇ ਨੇ ਔਰ ਬੜੇ ਪਿਆਰ ਵਿੱਚ ਰੀਝ ਰੀਝ ਕੇ ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ, ਗੁਰਦੇਵ ਦੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਸਤਿਗੁਰਾਂ ਦੀ ਬਾਣੀ ਬਾਬਤ ਜੋ ਮਹਾਰਾਜ ਜੀ ਦੇ ਬਚਨ ਨੇ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਐਸੀ ਜੋ ਅੰਮ੍ਰਿਤ ਬਾਣੀ ਜੋ ਪਰਮੇਸ਼ਰ ਦਾ ਹੀ ਰੂਪ ਹੈ, ਪਰਮੇਸ਼ਰ ਵਿੱਚ ਔਰ ਸਤਿਗੁਰਾਂ ਦੀ ਬਾਣੀ ਵਿੱਚ ਗੁਰੂ ਖਾਲਸਾ ਜੀ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ। ਜਿਹੜਾ ਗੁਰੂ ਦੀ ਬਾਣੀ ਵਿੱਚ ਔਰ ਪਰਮੇਸ਼ਰ ਵਿੱਚ ਭੇਦ ਸਮਝਦਾ ਉਹ ਮਹਾਂਮੂਰਖ ਹੈ। ਮਹਾਰਾਜ ਜੀ ਦੇ ਬਚਨ ਨੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਗੁਰਬਾਣੀ ਹੀ ਨਿਰੰਕਾਰ ਦਾ ਸਰੂਪ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਕਲਗੀਧਰ ਪਾਤਸ਼ਾਹ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਰਬਾਬੀ ਸਿੱਖ ਰਾਗੀ ਸਿੰਘ ਸਤਿਗੁਰਾਂ ਦੀ ਪਵਿੱਤਰ ਪਾਵਨ ਅੰਮ੍ਰਿਤਮਈ ਬਾਣੀ ਦਾ ਕੀਰਤਨ ਗਾਇਨ ਕਰ ਰਹੇ ਹਨ।
ਜੋ ਪਈ ਰਾਮ ਕੋਇਲ ਨਿਜ ਤਿਆਗ ਸਮਾਦ।
ਇਹ ਕਥਾ ਖਾਲਸਾ ਜੀ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਸੁਣਾ ਰਹੇ ਨੇ। ਭਾਈ ਰਾਮ ਕੋਇਰ ਜੀ ਬਾਰੇ ਅੱਗੇ ਵੀ ਆਪ ਜੀ ਨੂੰ ਕਈ ਵਾਰ ਦੱਸੀ ਦਾ ਲੜੀ ਜੋੜਨ ਵਾਸਤੇ ਦੁਬਾਰਾ ਦੁਹਰਾ ਦਿੰਦੇ ਹਾਂ ਕਿ ਭਾਈ ਰਾਮ ਕੋਇਰ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਵੰਸ਼ ਚੋਂ ਸਨ। ਇਹਨਾਂ ਨੇ ਗੁਰੂ ਕਲਗੀਧਰ ਨੂੰ ਗੁਰਿਆਈ ਦਾ ਤਿਲਕ ਦਿੱਤਾ ਸੀ ਔਰ ਇਹ ਜਿਹੜੀ ਕਥਾ ਸੋ ਸਾਖੀ ਦੀ ਇਹ ਭਾਈ ਰਾਮ ਕੋਇਰ ਜੀ ਨੇ ਉਚਾਰਨ ਕੀਤੀ, ਉਹਦੇ ਆਧਾਰ ਤੇ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਲਿਖਿਆ। ਕਹਿੰਦੇ ਭਾਈ ਰਾਮ ਕੋਇਰ ਸਾਹਿਬ ਜੀ ਸਿੰਘਾਂ ਨੂੰ ਕਥਾ ਸੁਣਾ ਰਹੇ ਨੇ, ਕਥਾ ਸੁਣਾਉਂਦਿਆਂ ਉਹਨਾਂ ਦੀ ਸਮਾਧੀ ਲੱਗ ਗਈ ਭਾਈ ਰਾਮ ਕੋਇਰ ਜੀ ਦੇ ਤੇ ਨੇਤਰ ਖੁੱਲੇ ਨੇ, ਸਮਾਧੀ ਤੋਂ ਬਾਹਰ ਆਏ ਹਨ।
ਹਿਰਦੇ ਧਿਆਨ ਧਰ ਗੁਰੂ ਅਗਾਧ।
ਭਾਈ ਰਾਮ ਕੋਇਰ ਜੀ ਨੇ ਆਪਣੇ ਹਿਰਦੇ ਵਿੱਚ ਅਗਾਧ ਗੁਰੂ ਦਾ ਧਿਆਨ, ਅਗਾਧ ਦਾ ਮਤਲਬ ਹੈ ਜਿਸ ਨੂੰ ਗਾਇਆ ਨਾ ਜਾ ਸਕੇ, ਜਿਸ ਦਾ ਅੰਤ ਨਾ ਪਾਇਆ ਜਾ ਸਕੇ। ਸਤਿਗੁਰਾਂ ਦਾ ਅੰਤ ਗੁਰੂ ਖਾਲਸਾ ਜੀ ਕੋਈ ਨਹੀਂ ਪਾ ਸਕਦਾ। ਅੰਤ ਨਾ ਪਾਵਤ ਦੇਵ ਸਭ ਹੈ ਮੁਨ, ਇੰਦਰ ਮਹਾਂਸ਼ਿਵ ਜੋਗ ਕਰੀ, ਹੁਣ ਬੇਦ ਬਿਰੰਚ ਵਿਚਾਰ ਰਹੋ, ਹਰ ਜਾਪ ਨਾ ਛੱਡਿਓ ਏਕ ਕਰੀ। ਸਤਿਗੁਰਾਂ ਦਾ ਅੰਤ ਕੋਈ ਨਹੀਂ ਪਾ ਸਕਦਾ, ਇਸ ਕਰਕੇ ਐਸੇ ਬੇਅੰਤ ਸਤਿਗੁਰੂ ਗੁਰੂ ਕਲਗੀਧਰ ਦਾ ਸਵਰੂਪ ਬ੍ਰਹਮ ਗਿਆਨੀ ਭਾਈ ਰਾਮ ਕੁਇਰ ਸਾਹਿਬ ਜੀ ਨੇ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ ਹੈ।
ਸਿੱਖ ਸੰਗਤ ਗਨ ਸਿੰਘ ਜੀ ਸ਼ਰੋਤਾ, ਸੁਣ ਸੁਣ ਸਭ ਕੇ ਆਨੰਦ ਉਦੂਤਾ।
ਜਿੰਨੀਆਂ ਸਿੱਖ ਸੰਗਤਾਂ ਨੇ, ਸਿੰਘ ਨੇ, ਸਰੋਤੇ ਨੇ, ਉਹ ਭਾਈ ਰਾਮ ਕੁਇਰ ਸਾਹਿਬ ਜੀ ਕੋਲੋਂ ਕਥਾ ਸੁਣਦੇ ਨੇ ਕਲਗੀਧਰ ਦੀ, ਔਰ ਸਤਿਗੁਰਾਂ ਦੀ ਕਥਾ ਸੁਣ ਕੇ ਉਹਨਾਂ ਸਾਰੇ ਸਰੋਤਿਆਂ ਦੇ ਅੰਦਰ ਆਨੰਦ ਉਪਜਦਾ। ਗੁਰੂ ਸਾਹਿਬ ਦੀ ਕਥਾ ਸੁਣ ਕੇ ਉਹਨਾਂ ਸਰੋਤਿਆਂ ਅੰਦਰ ਚਾਓ ਪੈਦਾ ਹੁੰਦਾ। ਜਿਵੇਂ ਆਪ ਸਾਰੇ ਬੜੇ ਪਿਆਰ ਨਾਲ ਆ ਕੇ ਕਥਾ ਸੁਣਦੇ ਹੋ, ਗੁਰਦੇਵ ਦੀ ਕਥਾ ਸੁਣਨ ਦਾ ਤੁਹਾਡੇ ਅੰਦਰ ਚਾਓ ਹੈ ਨਾ, ਉਹੀ ਚਾਹੋ ਕਿ ਕੜਾਕੇ ਦੀ ਸਰਦੀ ਵਿੱਚ ਵੀ ਤੁਹਾਨੂੰ ਸਤਿਗੁਰਾਂ ਦੇ ਚਰਣਾਂ ਵਿੱਚ ਲੈ ਕੇ ਆਉਂਦਾ। ਗੁਰੂ ਸਾਹਿਬ ਦੀ ਕਥਾ ਸੁਣਨ ਦਾ ਚਾਓ ਤੇ ਉਮਾ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਹੈ, ਜਿਹੜੇ ਕਈ ਸਾਲਾਂ ਤੋਂ ਸਤਿਗੁਰਾਂ ਦਾ ਪਾਵਨ ਇਤਿਹਾਸ, ਗੁਰੂ ਸਾਹਿਬ ਦੀ ਕਥਾ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਸਰਵਣ ਕਰ ਰਹੇ ਹੋ। ਔਰ ਮਹਾਰਾਜ ਗੁਰੂ ਕਲਗੀਧਰ ਦਾ ਇਤਿਹਾਸ ਭਾਈ ਰਾਮ ਕੁਇਰ ਸਾਹਿਬ ਜੀ ਸੁਣਾਉਂਦੇ ਨੇ, ਜਿੰਨੇ ਸਿੰਘ ਬੈਠੇ ਨੇ, ਔਰ ਬੜੇ ਚਾਓ ਨਾਲ, ਬੜੇ ਆਨੰਦ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਥਾ ਉਹ ਸਰਵਣ ਕਰਦੇ ਹਨ।
ਸਤਿਗੁਰ ਕਥਾ ਕਰਨ ਲੱਗ ਭਾਈ,
ਭਾਈ ਰਾਮ ਕੁਇਰ ਸਾਹਿਬ ਜੀ ਪਹਿਲਾਂ ਸਮਾਧੀ ਚ ਚਲੇ ਗਏ ਸੀ, ਕਥਾ ਕਰਦਿਆਂ ਕਰਦਿਆਂ ਉਹਨਾਂ ਦੀ ਸਮਾਧੀ ਲੱਗ ਜਾਂਦੀ ਸੀ, ਤੇ ਕਈ ਵਾਰ ਉਹ ਸਮਾਧੀ ਕਈ ਕਈ ਘੰਟੇ ਲੱਗੀ ਰਹਿੰਦੀ ਸੀ, ਤੇ ਕਈ ਘੰਟਿਆਂ ਬਾਅਦ ਸਮਾਧੀ ਖੁੱਲਣੀ ਤੇ ਫਿਰ ਉਹਨਾਂ ਨੇ ਕਥਾ ਸ਼ੁਰੂ ਕਰ ਦੇਣੀ, ਸਿੰਘਾਂ ਨੇ ਬਹਿ ਕੇ ਕਥਾ ਸੁਣਨ ਲੱਗ ਪੈਣੀ। ਕਹਿੰਦੇ ਅੱਜ ਵੀ ਭਾਈ ਰਾਮ ਕੁਇਰ ਸਾਹਿਬ ਜੀ ਸਮਾਧੀ ਖੁੱਲੀ ਹੈ ਔਰ ਸਤਿਗੁਰਾਂ ਦੀ ਕਥਾ ਸਰਵਣ ਕਰਾਉਣ ਲੱਗੇ ਹਨ।
ਗੁਰਸੇਵਕ ਕੇ ਤਨ ਮਨ ਭਾਈ,
ਇਹੋ ਜੀ ਸਤਿਗੁਰਾਂ ਦੀ ਕਥਾ ਹੈ ਜਿਹੜੀ ਗੁਰੂ ਕੇ ਸੇਵਕਾਂ ਦੇ ਤਨ ਤੇ ਮਨ ਦੋਨਾਂ ਨੂੰ ਪਾਉਂਦੀ ਹੈ। ਸਤਿਗੁਰਾਂ ਦੀ ਕਥਾ ਗੁਰੂ ਕੇ ਸਿੱਖ ਦੇ ਤਨ ਨੂੰ ਵੀ ਚੰਗੀ ਲੱਗਦੀ ਹੈ ਔਰ ਗੁਰੂ ਕੇ ਸਿੱਖ ਦੇ ਮਨ ਤੇ ਸੁਰਤ ਨੂੰ ਵੀ ਗੁਰੂ ਕੀ ਕਥਾ ਚੰਗੀ ਲੱਗਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਥਾ ਗੁਰੂ ਖਾਲਸਾ ਜੀ ਅੰਮ੍ਰਿਤ ਰੂਪ ਹੈ, ਇਸੇ ਕਰਕੇ ਗੁਰਦੇਵ ਨੇ ਕਿਹਾ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ। ਸਤਿਗੁਰਾਂ ਦੀ ਕਥਾ ਸਭ ਤੋਂ ਉੱਤਮ ਹੈ, ਸ੍ਰੇਸ਼ਟ ਹੈ, ਜੋ ਇਹ ਕਥਾ ਸੁਣੇ ਅਰ ਗਾਵੇ ਦੁੱਖ ਪਾਪ ਤੇ ਨਿਕਟ ਨਾ ਆਵੇ। ਜਿਹੜੇ ਸਤਿਗੁਰਾਂ ਦੀ ਕਥਾ ਸੁਣਦੇ ਨੇ ਉਹਨਾਂ ਦੇ ਨੇੜੇ ਕਿਸੇ ਵੀ ਪ੍ਰਕਾਰ ਦਾ ਦੁੱਖ ਕਲੇਸ਼ ਨਹੀਂ ਆਉਂਦਾ। ਸਾਡੇ ਦੇਸ਼ ਦਾ ਸਭ ਤੋਂ ਪਹਿਲਾ ਆਦ ਕਵੀ ਹੋਇਆ ਮਹਾਰਿਸ਼ੀ ਵਾਲਮੀਕ। ਮਹਾਰਿਸ਼ੀ ਵਾਲਮੀਕ ਨੇ ਹਰੀ ਕਥਾ ਦੀ ਮਹਿਮਾ ਲਿਖੀ ਹੈ। ਉਹ ਕਹਿੰਦੇ ਸਬਤ ਕੁਲ ਸੰਯੁਕਤਾ ਹੈ, ਕਹਿੰਦੇ ਭਾਈ ਜਿਹੜੇ ਹਰੀ ਦੀ ਕਥਾ ਸਰਵਣ ਕਰਦੇ ਨੇ ਉਹਨਾਂ ਦੀਆਂ 21 ਕੁੱਲਾਂ ਦਾ ਪਾਰ ਉਤਾਰਾ ਹੋ ਜਾਂਦਾ ਗੁਰੂ ਸਾਹਿਬ ਦੀ ਹਰੀ ਦੀ ਕਥਾ ਸੁਣਨ ਨਾਲ। ਸੱਤ ਕੁੱਲਾਂ ਨਾਨਕਿਆਂ ਦੀਆਂ, ਸੱਤ ਦਾਦਕਿਆਂ ਦੀਆਂ ਔਰ ਸੱਤ ਸਹੁਰੇ ਪਰਿਵਾਰ ਦੀਆਂ, ਏਦਾਂ ਕਹਿੰਦੇ 21 ਕੁੱਲਾਂ ਉਹਨਾਂ ਦੀਆਂ ਤਰ ਜਾਂਦੀਆਂ ਜਿਹੜੇ ਹਰੀ ਕਥਾ ਸੁਣਦੇ ਨੇ। ਏਡਾ ਵੱਡਾ ਪੁੰਨ ਹੈ ਗੁਰੂ ਸਾਹਿਬ ਦੀ ਕਥਾ ਸੁਣਨ ਦਾ। ਕਥਾ ਦਾ ਮਹਾਤਮ ਖਾਲਸਾ ਜੀ ਪਰੇ ਤੋਂ ਪਰੇ ਹੈ। ਕਥਾ ਖਾਲਸਾ ਜੀ ਇਸ ਤਰ੍ਹਾਂ ਹੈ ਜਿਵੇਂ ਨਿੱਕੀ ਨਿੱਕੀ ਕਣੀ ਦੀ ਝੜੀ ਹੈ, ਝੜੀ ਲਾਏ ਜੋ ਬਰਖਾ ਜਲ ਹੈ। ਭਾਈ ਸੰਤੋਖ ਸਿੰਘ ਜੀ ਨੇ ਬਚਨ ਲਿਖੇ ਨੇ ਕਿ ਜਿਵੇਂ ਨਿੱਕੀ ਨਿੱਕੀ ਕਣੀ ਦੀ ਝੜੀ ਪੈਂਦੀ ਆ, ਏਦਾਂ ਸਤਿਗੁਰਾਂ ਦੀ ਕਥਾ ਨਿੱਕੀ ਨਿੱਕੀ ਕਣੀ ਦੀ ਝੜੀ ਹੈ, ਜਿਹੜੀ ਜਗ੍ਹਾ ਤੇ ਪੈਂਦੀ ਆ ਉਹ ਬੂੰਦ ਉੱਥੇ ਧਸਦੀ ਜਾਂਦੀ ਹੈ, ਜਿਸ ਹਿਰਦੇ ਵਿੱਚ ਵੀ ਆਵੇ ਉਹਦੇ ਵਿੱਚ ਨਿਵਾਸ ਕਰਦੀ ਜਾਂਦੀ ਹੈ। ਕਥਾ ਤੋਂ ਬਿਨਾਂ ਸਮਝ ਨਹੀਂ ਆਉਂਦੀ, ਕਥਾ ਤੋਂ ਬਿਨਾਂ ਸਤਿਗੁਰਾਂ ਦੇ ਇਤਿਹਾਸ ਦੀ ਸੋਝੀ ਨਹੀਂ ਆਉਂਦੀ, ਗੁਰਮਤਿ ਦਾ ਗਿਆਨ ਨਹੀਂ ਹੁੰਦਾ। ਗੁਰਮਤਿ ਦੇ ਗਿਆਨ ਦੀ ਪ੍ਰਾਪਤੀ ਗੁਰੂ ਕੀ ਕਥਾ ਵਿੱਚੋਂ ਹੁੰਦੀ ਹੈ। इस करके गुरु के सिखां दे तना ते मना नू गुरु की कथा पौंदी है।
भगत ज्ञान ते पूर्ण जुए
और सतगुरां दी ये कथा भगती नल भरी हुई है। गुरु पातशाह दी इस कथा विच भगती भी है, सतगुरां दी इस कथा विच ज्ञान भी है, सतगुरां दी इस कथा दे विच वैराग भी है, वैराग भी है, भगती भी है और गुरु खालसा जी ज्ञान नाल भी भरी हुई है।
की अर विराग मैं पोई
और गुरु पातशाह दी इस कथा विचों गुरसिखी दा दान प्राप्त हुंदा आखो सतनाम। गुरसिखी दा दान गुरु की कथा विचों प्राप्त हुंदा है। जेड़े गुरमुख पूरी श्रद्धा दे नाल दस पातशाहियां दी कथा इतिहास सुन लेंदे ने उहनां नूं गुरु की सिखी दी प्राप्ति हो जांदी है। और जिथे गुरु की सिखी मिलती है उथे हिरदे विच परम वैराग की प्राप्ति हुंदी है, हिरदे विच वैराग की अवस्था बन जाती है।
सद्दू मद्दो दोनों भ्राता गावे राग सुरन के ज्ञाता।
कलगीधर पातशाह दा दरबार लगा ते रबाबी कीर्तन कर रहे। केड़े रबाबी ने कलगीधर दे दरबार दे भाई सद्दू ते भाई मद्दू ये सतगुरां दे दरबार दे कीर्तनीए सी। जिवें पंजवें पातशाह दे समय भाई सत्ता ते बलवंड कीर्तन करदे सन, छेवें पातशाह दे समा भाई बाबक जी कीर्तन करदे रहे ने, इदा दसवें पातशाह दे दरबार दे कीर्तनीए रबाबी सन भाई सद्दू ते भाई मद्दू। बड़े सुर दे विच बड़े रंग दे विच कीर्तन करदे सन। कलगीधर जी आप बड़े बड़े राग दी विद्या दे मालक सन, दसवें पातशाह संगीत दे बड़े महाधनी सन। आप अपने हाथ विच ताउस लैके कलगीधर पातशाह कीर्तन करया करदे सी। ताउस जिहड़ा ना तंदी साज तंती साज ये दसवें पातशाह दे हाथ दा शिकार रहा। जिन हाथां विच तीर चलदे सन, जिन हाथां विचों तेग चलदी सी, जिन्हां हत्थां विचों कलम चलदी सी, सतगुरु कलगीधर उन्हां हत्थां नाल ताउस भी वजाया करदे सन। ते ताउस वजा के बड़े बड़े सोहणे राग दसवें पातशाह आप गाउंदे सी। दसवें पातशाह जी दी बाणी श्री दसम ग्रंथ साहब दे अंदर उन्हां बहुत सारे रागां दा गुरु कलगीधर ने जिक्र कीता। सर्वलोक प्रकाश ग्रंथ विच दसवें पातशाह ने कमाल दे रागां दा जिक्र कीता, इत्थों तक कि उन्हां रागां दीआं ताना तक भी महाराज जी ने लिखियां। उन्हां नूं गायन करन दा तरीका भी दस्या भी राग किवें गाउणे ने। इहो जे महान आप सतगुरु सच्चे पातशाह कीर्तन करन वाले संगीत दे धनी ने, ते उन्हां दे दरबार विच कीर्तन करन वाले भाई सद्दू ते मद्दू भी बड़े कीर्तनीए सन। ਉਹ ਸਤਿਗੁਰਾਂ ਦੇ ਦਰਬਾਰ ਵਿੱਚ ਬੈਠੇ ਕੀਰਤਨ ਕਰ ਰਹੇ ਨੇ।
ਕਰੀ ਬਿਲਾਵਲ ਚੌਂਕੀ ਚਾਰੂ।
ਖਾਲਸਾ ਜੀ ਗੁਰੂ ਘਰ ਦੇ ਵਿੱਚ ਪੁਰਾਣੇ ਸਮਿਆਂ ਵਿੱਚ 11 ਸ਼ਬਦ ਚੌਂਕੀਆਂ ਹੁੰਦੀਆਂ ਸੀ। 11 ਸਮੇਂ ਦੇ ਨਾਲ ਫਿਰ ਉਹ 5 ਸ਼ਬਦ ਚੌਂਕੀਆਂ, ਹੁਣ ਅੱਜ ਕੱਲ੍ਹ ਜਿਹੜੀਆਂ ਗੁਰੂ ਘਰ ਵਿੱਚ ਚੌਂਕੀਆਂ ਗਾਈਆਂ ਜਾਂਦੀਆਂ ਉਹ 5 ਸ਼ਬਦ ਚੌਂਕੀਆਂ ਹਨ। ਸੁਬਾ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੀ ਚੌਂਕੀ, ਫਿਰ ਦੁਬਾਰਾ ਬਿਲਾਵਲ ਦੇ ਰਾਗ ਦੀ ਚੌਂਕੀ ਹੈ, ਫਿਰ ਇਸੇ ਤਰ੍ਹਾਂ ਕਿਦਾਰੇ ਰਾਗ ਦੀ ਚੌਂਕੀ, ਕਲਿਆਣ ਦੀ ਚੌਂਕੀ, ਸੋਦਰ ਦੀ ਚੌਂਕੀ, ਇਹਦਾਂ 5 ਚੌਂਕੀਆਂ ਗੁਰੂ ਘਰ ਵਿੱਚ ਸ਼ਬਦਾਂ ਦੀਆਂ ਗਾਇਨ ਕੀਤੀਆਂ ਜਾਂਦੀਆਂ। ਆਸਾ ਜੀ ਦੀ ਵਾਰ ਤੋਂ ਬਾਅਦ ਜਦੋਂ ਸਵੇਰੇ ਲੋ ਲੱਗ ਜਾਂਦੀ ਹੈ, ਦਿਨ ਚੜ੍ਹ ਜਾਂਦਾ ਹੈ, ਅਤੇ ਉਸ ਵਕਤ ਜਿਹੜੀ ਚੌਂਕੀ ਸ਼ਬਦ ਦੀ ਗਾਇਨ ਕੀਤੀ ਜਾਂਦੀ ਉਹ ਬਿਲਾਵਲ ਰਾਗ ਦੀ ਚੌਂਕੀ ਹੈ। ਭਾਈ ਸੱਦੂ ਤੇ ਮੱਦੂ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਬਿਲਾਵਲ ਰਾਗ ਦੀ ਚੌਂਕੀ ਗਾਇਨ ਕੀਤੀ ਹੈ।
ਭੋਗ ਪਾਏ ਅਰਦਾਸੀ ਉਚਾਰ।
ਬਿਲਾਵਲ ਰਾਗ ਦੀ ਚੌਂਕੀ ਗਾਇਨ ਕਰਕੇ, ਬਿਲਾਵਲ ਦੀ ਚੌਂਕੀ ਦਾ ਮਤਲਬ ਹੈ ਵੀ ਉਹਦੇ ਚ ਬਿਲਾਵਲ ਰਾਗ ਹੀ ਪੜ੍ਹਨਾ। ਅੱਜ ਕੱਲ ਤਾਂ ਰਾਗੀ ਸਿੰਘਾਂ ਨੇ ਕੀਰਤਨ ਦੀ ਜਿਹੜੀ ਸ਼ੈਲੀ ਹੈ ਉਹ ਬਦਲ ਦਿੱਤੀ। ਪੁਰਾਣੇ ਕੀਰਤਨੀਏ ਜਿਹੜੇ ਨੇ ਜੇ ਬਿਲਾਵਲ ਦੀ ਚੌਂਕੀ ਹੈ ਤਾਂ ਉਹਦੇ ਚ ਬਿਲਾਵਲ ਰਾਗ ਦੇ ਸ਼ਬਦ ਪੜ੍ਹਨੇ, ਬਿਲਾਵਲ ਦੀ ਚੌਂਕੀ ਪੜ੍ਹਨੀ। ਹੁਣ ਬਿਲਾਵਲ ਦੀ ਚੌਂਕੀ ਸਾਰੀ ਨਿਕਲ ਜਾਂਦੀ, ਬਿਲਾਵਲ ਗਾਉਂਦੇ ਹੀ ਨਹੀਂ। ਤੇ ਇਹ ਰਾਗੀ ਸਿੰਘਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਵੀ ਜਿਹੜੇ ਰਾਗ ਦੀ ਚੌਂਕੀ ਹੋਵੇ ਉਹਦੇ ਵਿੱਚ ਉਹ ਰਾਗ ਗਾਇਨ ਕੀਤਾ ਜਾਏ। तो इन्हां ने बिलावल राग दी चौंकी गायन कीती है, समाप्ति हुई है, भोग पाए हन।
पीछे सिंगन बेनती कीन।
जदों कीर्तन दी समाप्ति हो गई फिर गुरु साहब दे दरबार विच विचार हुंदी सी, सिंघां दी कलगी धर नाल विचार हुंदी सी। तो सिंघां ने दसवें पातशाह जी महाराज जी नूं बेनती कीती,
सकल कला समरथ परवीन।
कहण लगे सतगुरु जी तुसी सर्व कला समरथ हो, सर्व कला संपूर्ण हो।
कल मैं करियो खालसा वीर।
आप जी ने कलयुग दे इस घोर समय विच वीर पंथ खालसे दी साजना कीती, बड़ा तेजस्वी बड़ा प्रचंड बली खालसा आप जी ने साजिया है।
सब ते उत्तम गुनी गहीर।
और आप जी दा ए खालसा सब तो उत्तम है, गुरु का खालसा सब तो उत्तम है। महाराज जी ने आप ये वचन कहे ने, दहू पंथ में कपट विद्या चलानी, बहुर तीसरा पंथ कीजै प्रदानी। गुरु का खालसा दोहां धर्मां तो निराला वखरा ते उत्तम है, श्रेष्ठ है। दुनिया दे जिन्ने पंथ ने खालसा जी उन्हां सारिआं तो श्रेष्ठ, सारिआं तो सर्वोत्तम पंथ गुरु खालसा पंथ है। सतगुरां दे खालसे तो उत्तम कोई पंथ नहीं है। बड़े पंथ ने आ दुनिया विच, किन्ने पंथ ने, सारे आपो अपनी थां ते मुबारक ने, पर खालसे पंथ जिहा पंथ दुनिया च कोई नहीं। सिंह कह रहे ने महाराज आप जी ने खालसा पंथ साजिया है जिहड़ा दुनिया दे सारे मतां चों सारे पंथां चों श्रेष्ठ ते सर्वोत्तम है।
दोहेरा सर्ब शिरोमण खालसा रचियो पंथ सुखदाए।
सारियां चों शिरोमणी सुख देण वाला पंथ खालसा पंथ आप जी ने साजिया,
बिन
पातशाह ए तुहाडा साजिया होया पंथ है।
बिन एक गंदे धूम ते जग मैं अधिक सुआए।
गंदे धूम तो निराला है ए पंथ। गंदा धूम कहंदे ने तमाकू दा धूआं, इस तमाकू दे धूए तो निराला है ए पंथ। दुनिया दे होर पंथां दे विचों तमाकू दी वरतों कीती जांदी है, चाहे वह मुसलमान ने चाहे वह हिंदू ने, पाना दे विच तमाकू मिला मिला के भी उहदा सेवन करदे ने, धूआं पींदे ने, हुक्के पींदे ने, वो बड़ी शान समझदे ने तमाकू पीण विच। पिछे जी मैनू एक मुसलमान वीर मिलिया, वो एक मकतब दे विच मुसलमान बच्चियां नूं कुरान पढ़ाउंदा सी, आलम फाजल मुसलमान। मैं उन्हूं पुछ लिया भी तुहाडे धर्म दे विच तमाकू दा जिहड़ा सेवन है वह तुसी किस तरह का मनदे हो। कहिंदे जी साडे धर्म च शराब जिहड़ी पीणी वह सब तो वड्डा गुनाह हराम है, पर तमाकू जिहड़ा वह साडे धर्म दे विच उहदा असी सेवन कर सकदे हां, पान आदिक दे विच असी तमाकू लै लैंदे हां। ਇਦਾਂ ਹਿੰਦੂਆਂ ਦੇ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਤੰਬਾਕੂ ਦਾ ਸੇਵਨ ਕਰਦੇ ਨੇ, ਪਰ ਖਾਲਸਾ ਪੰਥ ਜਿਹੜਾ ਨਿਰਾਲਾ ਪੰਥ ਮਹਾਰਾਜ ਜੀ ਨੇ ਸਾਜਿਆ ਹੈ, ਗੰਦੇ ਧੂਮ ਤੋਂ ਨਿਰਾਲਾ ਹੈ। ਜਿਹੜਾ ਸਿੰਘਾਂ ਦੇ ਘਰਾਂ ਵਿੱਚ ਜਨਮ ਲੈ ਕੇ ਮੂੰਹ ਮੱਥਾ ਮੁੜਾ ਕੇ ਤੰਬਾਕੂ ਦਾ ਸੇਵਨ ਕਰਦਾ ਉਹ ਸਿੰਘ ਦਾ ਬੱਚਾ ਨਹੀਂ ਹੋ ਸਕਦਾ, ਉਹ ਸਿੱਖ ਦਾ ਬੱਚਾ ਨਹੀਂ ਹੋ ਸਕਦਾ। ਖਾਲਸੇ ਪੰਥ ਦੇ ਵਿੱਚ ਸਭ ਤੋਂ ਵੱਡੀ ਬੱਜਰ ਕੁਰੈਤ, चार बजर कुरैता चो तमाकू का सेवन है, ये नहीं बख्शिया जा सकता। तो महाराज जी नूं सिंह कह रहे ने आप जी ने शर्व श्रोमणी खालसा पंथ साजिया है, एक बिन गंदे धूम ते गंदे धूआं, ये गंदा धूआं ही है ना जिहड़ा साडे समाज नूं मैला करदा, गंदा धूआं ही है ना। जानवर नहीं पींदे, पशु नहीं पींदे इहनूं, पर बंदा पीवी जांदा, बंदा फूकी जांदा। और पहला साढ़े पंजाब की धरती बची हुई इस गंदे धूए को, हुण तां ਸਾਡਿਆਂ ਬਾਜ਼ਾਰਾਂ ਗਲੀਆਂ ਦੇ ਵਿੱਚੋਂ ਸਿਗਰਟਾਂ ਬੀੜੀਆਂ ਪੀ ਪੀ ਕੇ ਧੂੰਆਂ ਸਾਡੇ ਮੂੰਹਾਂ ਦੇ ਕੋਲੋਂ ਦੀ ਮਾਰ ਮਾਰ ਕੇ ਫੂੰਕਾਂ ਲੰਘ ਲੰਘ ਜਾਂਦੇ ਨੇ। ਸਾਡਾ ਇੰਨਾ ਜ਼ਿਆਦਾ ਕਰੈਕਟਰ ਡਿੱਗ ਚੁੱਕਾ, ਅਸੀਂ ਵੀ ਇਹੋ ਜਿਹਾ, ਸਮਾਜ ਹੀ ਇਹੋ ਜਿਹਾ ਬਣ ਚੁੱਕਾ, ਵਰਤਾਰਾ ਹੀ ਇਹੋ ਜਿਹਾ ਬਣ ਚੁੱਕਾ। ਗੰਦੇ ਧੂੰਏ ਤੋਂ ਬਿਨਾਂ ਖਾਲਸਾ ਪੰਥ ਸਾਜਿਆ, ਇਹਦੇ ਵਿੱਚ ਜਗ ਮੈਂ ਅਧਿਕ ਸੁਹਾਏ। ਔਰ ਮਹਾਰਾਜ ਦਸਵੇਂ ਪਾਤਸ਼ਾਹ, ਤੁਹਾਡਾ ਇਹ ਪੰਥ ਸਾਰੇ ਜਗਤ ਦੇ ਵਿੱਚ ਸਭ ਤੋਂ ਅਧਿਕ ਸ਼ੋਭਨੀਕ ਹੈ। ਜਿਤਨਾ ਸੁਭਾਈਮਾਨ ਆਪ ਜੀ ਦਾ ਪੰਥ ਹੈ, ਦੁਨੀਆਂ ਦਾ ਹੋਰ ਕੋਈ ਪੰਥ ਨਹੀਂ।
ਪੁੱਛੈ ਪਰਮ ਸੁਪਰੇਮ ਕਰ ਰੈਣੀ ਕੋ ਬਿਰਤੰਤ।
ਸਿੱਖ ਪਰਮ ਪ੍ਰੇਮ ਨਾਲ ਪੁੱਛਦੇ ਨੇ, ਮਹਾਰਾਜ ਜੀ ਕਿਰਪਾ ਕਰਕੇ ਆਪ ਜੀ ਸਾਨੂੰ ਰਹਿਣੀ ਦੱਸੋ, ਪੰਥ ਦੀ ਰਹਿਣੀ, ਰਹਿਤ ਦੱਸੋ ਪੰਥ ਦੀ। ਮਹਾਰਾਜ ਕਿਉਂਕਿ ਖਾਲਸਾ ਜੀ ਰਹਿਤ ਆਪਾਂ ਸਾਰੀ ਜ਼ਿੰਦਗੀ ਸਿੱਖਦੇ ਰਹੀਏ ਤਾਂ ਵੀ ਰਹਿਤ ਨਹੀਂ ਖਤਮ ਹੁੰਦੀ। ਇਹ ਨਹੀਂ ਕਿ ਅਸੀਂ ਜੇ ਇੱਕ ਰਹਿਤ ਮਰਿਆਦਾ ਦੀ ਕਾਪੀ ਪੜ੍ਹ ਲਈ ਤੇ ਉਹਦੇ ਨਾਲ ਸਾਨੂੰ ਰਹਿਤ ਆ ਜਾਣੀ ਹੈ। ਅਸਲ ਰਹਿਤ ਦਾ ਪਤਾ ਲੱਗਦਾ ਜਦੋਂ ਅਸੀਂ ਪੰਥ ਵਿੱਚ ਵਿਚਰਦੇ ਹਾਂ, ਪੰਥ ਵਿੱਚ ਰਹਿ ਕੇ ਸਿੰਘਾਂ ਦੀ ਸੰਗਤ ਕਰਦਿਆਂ ਕਰਦਿਆਂ ਹੌਲੇ ਹੌਲੇ ਸਹਿਜੇ ਸਹਿਜੇ ਰਹਿਤ ਦਾ ਪਤਾ ਲੱਗਦਾ, ਤੇ ਉਹਨਾਂ ਸਿੰਘਾਂ ਦੀ ਸੰਗਤ ਦੇ ਵਿੱਚੋਂ ਰਹਿਣੀ ਦਾ ਪਤਾ ਲੱਗਦਾ ਵੀ ਇਹ ਵੀ ਰਹਿਤ ਹੈ, ਇਹ ਵੀ ਰਹਿਤ ਹੈ। ਤੋ ਦਸਵੇਂ ਪਾਤਸ਼ਾਹ ਨੂੰ ਸਿੰਘ ਕਹਿੰਦੇ, ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਸਾਨੂੰ ਰਹਿਣੀ ਦੱਸੋ।
ਤਿਸ ਕੋ ਦੇਵੈ ਕਿਮਰੈ ਕੈਸੇ ਵਰਤੈ ਸੰਤ।
ਮਹਾਰਾਜ ਜੀ ਅਸੀਂ ਕਿਸ ਨੂੰ ਦਾਨ ਕਰੀਏ, ਖਾਲਸਾ ਦਾਨ ਕਿਸ ਨੂੰ ਕਰੇ, ਔਰ ਕਿਸ ਤਰ੍ਹਾਂ ਰਹੇ ਖਾਲਸਾ, ਕਿਸ ਤਰ੍ਹਾਂ ਸਿੰਘ ਰਹਿਣ, ਕੈਸੇ ਵਰਤੈ ਸੰਤ, ਕਿਸ ਪ੍ਰਕਾਰ ਦਾ ਸੰਤ ਜਿਹੜਾ ਹੈ ਉਹਦੇ ਨਾਲ ਕਿਸ ਤਰ੍ਹਾਂ ਦਾ ਵਰਤਾਰਾ ਵਰਤਣਾ, ਕਿਸ ਪ੍ਰਕਾਰ ਦੇ ਮਹਾਤਮਾ ਨੂੰ ਸੰਤ ਸਮਝ ਕੇ ਉਹਦੀ ਸੇਵਾ ਕਰਨੀ, ਟਹਿਲ ਕਰਨੀ ਹੈ।
ਗੁਰੂ ਕਹੈ ਸੁਨ ਖਾਲਸਾ ਕਿਸ ਭੌਲੀ ਮੁਕਤ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਖਾਲਸਾ ਜੀ ਸੁਣੋ, ਸਭ ਤੋਂ ਪਹਿਲਾਂ ਜਿਹੜਾ ਮੇਰਾ ਸਿੱਖ ਹੈ ਉਹ ਕੇਸਾ ਧਾਰੀ ਹੋਵੇ, ਫਿਰ ਦੂਜਾ ਪੌਲੀਆ ਹੋਵੇ, ਉਹਨੇ ਪੌਲ ਛਕੀ ਹੋਵੇ, ਜਿਹੜਾ ਕੇਸਾ ਧਾਰੀ ਵੀ ਹੋਵੇ ਔਰ ਪੌਲ ਵੀ ਛਕੀ ਹੋਵੇ। ਮਹਾਰਾਜ ਜੀ ਕਹਿੰਦੇ ਉਹ ਮੁਕਤ ਹੀ ਮੁਕਤ ਹੈ, ਉਹ ਮੁਕਤ ਹੈ ਜਿਹੜਾ ਕੇਸਾ ਧਾਰੀ ਹੋਵੇ ਔਰ ਜਿਸਨੇ ਪੌਲ ਛਕੀ ਹੋਵੇ।
ਖੰਡੇ ਕੀ ਸਭ ਤੇ ਬਲੀ ਕੈ ਚਰਨਨ ਕੀ ਜੁਗਤ।
ਖੰਡੇ ਦੀ ਪੌਲ ਜਿਹੜੀ ਆ ਉਹ ਸਭ ਤੋਂ ਉੱਤਮ ਹੈ, ਖੰਡੇ ਦੀ ਪੌਲ ਜਿਹੜੀ ਆ ਉਹ ਸਭ ਤੋਂ ਸ੍ਰੇਸ਼ਟ ਹੈ। ਤੇ ਕਈਆਂ ਨੇ ਖੰਡੇ ਦੀ ਪੌਲ ਨਹੀਂ ਛਕੀ, ਉਹ ਚਰਨ ਪੌਲ ਛਕਦੇ ਨੇ। ਮਹਾਰਾਜ ਜੀ ਕਹਿੰਦੇ ਉਹ ਵੀ ਉੱਤਮ ਨੇ, ਪਰ ਚਰਨ ਪੌਲ ਵਾਲੇ ਨੂੰ ਵੀ ਖੰਡੇ ਦੀ ਪੌਲ ਛਕਣੀ ਪੈਂਦੀ ਹੈ। ਜਿਹਨੇ ਚਰਨ ਪੌਲ ਛਕੀ ਹੈ ਉਹਨੂੰ ਵੀ ਖੰਡੇ ਦੀ ਪੌਲ ਛਕਣੀ ਪੈਂਦੀ। ਇਸ ਕਰਕੇ ਚਰਨ ਪੌਲੀਆ ਵੀ ਮੁਕਤ ਹੈ ਪਰ ਉਹਨੂੰ ਖੰਡੇ ਦੀ ਪੌਲ ਛਕਣੀ ਪਵੇਗੀ।
ਜੁਗ ਜੁਗ ਮੈਂ ਹਮ ਅਵਤਰ ਆਪਣੇ ਭਗਤਨ ਕਾਜ।
ਮਹਾਰਾਜ ਜੀ ਕਹਿੰਦੇ ਮੈਂ ਹਰ ਯੁਗ ਦੇ ਵਿੱਚ ਆਪਣੇ ਭਗਤਾਂ ਦੀ ਲੱਜਿਆ ਰੱਖਣ ਵਾਸਤੇ ਅਵਤਾਰ ਧਾਰਨਾ। ਗੁਰੂ ਰਾਮਦਾਸ ਸਾਹਿਬ ਦੇ ਬਚਨ ਆਪਾਂ ਰੋਜ਼ ਪੜ੍ਹਦੇ ਹਾਂ ਨਾ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜ। ਮਹਾਰਾਜ ਜੀ ਕਹਿੰਦੇ ਹਰ ਯੁਗ ਦੇ ਵਿੱਚ ਮੈਂ ਅਵਤਾਰ ਧਾਰਨਾ ਆਪਣੇ ਭਗਤਾਂ ਦੀ ਲਾਜ ਰੱਖਣ ਵਾਸਤੇ। ਜਿਵੇਂ ਭਗਵਾਨ ਕ੍ਰਿਸ਼ਨ ਨੇ ਵੀ ਕਿਹਾ ਨਾ ਗੀਤਾ ਵਿੱਚ, ਯਦਾ ਯਦਾ ਇਹ ਧਰਮਸਿਆ ਗਿਲਾਨੀ, ਜਿਵੇਂ ਜਿਵੇਂ ਧਰਮ ਤੇ ਗਿਲਾਨੀ ਆਉਂਦੀ ਹੈ ਮੈਂ ਤਿਵੇਂ ਤਿਵੇਂ ਹਰ ਯੁੱਗ ਦੇ ਵਿੱਚ ਅਵਤਾਰ ਧਾਰਦਾ। ਕਲਗੀਧਰ ਕਹਿੰਦੇ ਮੈਂ ਹਰ ਯੁੱਗ ਦੇ ਵਿੱਚ ਅਵਤਾਰ ਧਾਰਦਾ ਔਰ ਹਰ ਯੁੱਗ ਵਿੱਚ ਅਵਤਾਰ ਧਾਰ ਕੇ ਆਪਣੇ ਭਗਤਾਂ ਦੇ ਕਾਜ ਸਵਾਰਦਾ ਹਾਂ।
ਰਹਿਣੀ ਰਹਿ ਸੁਖਾਲਸਾ ਸੋ ਮੇਰੋ ਸਿਰ ਤਾਜ।
ਮਹਾਰਾਜ ਜੀ ਕਹਿੰਦੇ ਜਿਹੜਾ ਰਹਿਣੀ ਵਿੱਚ ਰਹੇ, ਰਹਿਤ ਬਹਿਤ ਦਾ ਧਾਰਨੀ ਹੋ ਕੇ ਰਹੇ, ਉਹੀ ਖਾਲਸਾ ਹੈ। ਖਾਲਸਾ ਕੌਣ ਹੈ? ਜਿਹੜਾ ਰਹਿਣੀ ਰੱਖੇ। ਤੇ ਮਹਾਰਾਜ ਜੀ ਕਹਿੰਦੇ ਜਿਹੜਾ ਰਹਿਣੀ ਰੱਖ ਕੇ ਖਾਲਸਾ ਹੈ ਉਹ ਮੇਰੇ ਸਿਰ ਦਾ ਤਾਜ ਹੈ। ਆਖੋ ਸਤਨਾਮ ਸ੍ਰੀ। ਵੇਖੋ ਦਸਵੇਂ ਪਾਤਸ਼ਾਹ ਰਹਿਤ ਰੱਖਣ ਵਾਲੇ ਸਿੰਘਾਂ ਦਾ ਕਿੰਨਾ ਸਤਿਕਾਰ ਕਰਦੇ ਨੇ। ਪਾਤਸ਼ਾਹ ਕਹਿੰਦੇ ਜਿਹੜਾ ਰਹਿਣੀ ਰੱਖਦਾ ਨਾ ਸਿੰਘ, ਉਹ ਮੇਰੇ ਸਿਰ ਦਾ ਤਾਜ ਹੈ, ਉਹ ਖਾਲਸਾ, ਉਹ ਮੇਰੇ ਸਿਰ ਦਾ ਤਾਜ ਤੇ ਸਤਿਕਾਰ ਹੈ।
ਤਰੈ ਕੇਸ ਪਾਹੁਲ ਬਿਨਾ ਪੇਖੀ ਮੂਰਖ ਸਿੱਖ।
ਕਹਿੰਦੇ ਵੀ ਓਦਾਂ ਕੇਸ ਰੱਖ ਲੈ ਤੇ ਪੌਲ ਨਾ ਛਕੇ ਖੰਡੇ ਦੀ। ਕਹਿੰਦੇ ਉਹ ਭੇਖੀ ਹੈ, ਕੇਸ ਰੱਖ ਲੈ ਪੌਲ ਨਾ ਛਕੇ। ਆਖਿਆ ਜੀ ਮੇਰੇ ਕੋਲ ਰਹਿਤ ਨਹੀਂ ਰੱਖੀ ਜਾਣੀ। ਮਹਾਰਾਜ ਜੀ ਕਹਿੰਦੇ ਉਹ ਮੂਰਖ ਹੈ ਔਰ ਉਹ ਭੇਖੀ ਸਿੱਖ ਹੈ। ਉਹਨੇ ਭੇਖ ਤਾਂ ਰੱਖ ਲਿਆ ਸਿੱਖਾਂ ਵਾਲਾ, ਪਰ ਪੌਲ ਨਹੀਂ ਛਕੀ, ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ। ਇਸ ਕਰਕੇ ਕਹਿੰਦੇ ਇਹੋ ਜਿਹਾ ਜਿਹੜਾ ਬੰਦਾ ਹੈ ਉਹ ਭੇਖੀ ਹੈ, ਉਹ ਮੂਰਖ ਹੈ।
ਮੇਰਾ ਦਰਸ਼ਨ ਨਹੀਂ ਤੇ ਪਾਪੀ ਤਿਆਗੇ ਸਿੱਖ।
ਮਹਾਰਾਜ ਜੀ ਕਹਿੰਦੇ ਭਾਈ ਉਹਨੂੰ ਮੇਰਾ ਦਰਸ਼ਨ ਨਹੀਂ ਹੋ ਸਕਦਾ ਜਿਹੜਾ ਕੇਵਲ ਤਾਂ ਕੇਵਲ ਉਦਾਂ ਰਹਿਤ ਰੱਖੀ ਜਾਵੇ। ਕਹਿੰਦਾ ਜੀ ਮੈਂ ਰਹਿਤ ਰੱਖੀ ਹੈ, ਅੰਮ੍ਰਿਤ ਨਹੀਂ ਛਕਿਆ। ਕਈ ਬੰਦੇ ਸਾਨੂੰ ਏਦਾਂ ਦੇ ਮਿਲਦੇ ਨੇ ਜਿਹੜੇ ਕਹਿੰਦੇ ਜੀ ਮੈਂ ਰਹਿਤ ਪੂਰੀ ਰੱਖੀ ਹੈ ਪਰ ਮੈਂ ਅੰਮ੍ਰਿਤ ਨਹੀਂ ਛਕਿਆ। ਮਹਾਰਾਜ ਜੀ ਉਹਨਾਂ ਨੂੰ ਭੇਖੀ ਕਹਿੰਦੇ ਨੇ, ਕਹਿੰਦੇ ਰਹਿਤ ਰੱਖੀ ਅੰਮ੍ਰਿਤ ਨਹੀਂ ਛਕਿਆ, ਉਹਦਾ ਕੀ ਮਤਲਬ? ਐਡਮਿਸ਼ਨ ਲਈ ਨਹੀਂ, ਪੜ੍ਹਾਈ ਕਰ ਰਿਹਾ, ਇਗਜ਼ਾਮ ਕਿਵੇਂ ਦੇਗਾ? ਇਗਜ਼ਾਮ ਦੇਣ ਵਾਸਤੇ ਪਹਿਲਾਂ ਐਡਮਿਸ਼ਨ ਤਾਂ ਲੈਣੀ ਪੈਣੀ ਹੈ ਨਾ। ਤੇ ਕਹਿੰਦੇ ਜਿਹੜਾ ਇਹੋ ਜਿਹਾ ਭੇਖੀ ਸਿੱਖ ਹੈ ਜਿਹੜਾ ਅੰਮ੍ਰਿਤ ਚਤਰ ਹੋਵੇ, ਜਿਹੜਾ ਕੇਵਲ ਤਾਂ ਕੇਵਲ ਰਹਿਤ ਬਾਹਰ ਦੀ ਰੱਖੀ ਹੋਵੇ, ਉਹਦਾ ਅੰਮ੍ਰਿਤ ਨਾ ਛਕਿਆ ਹੋਵੇ, ਮਹਾਰਾਜ ਜੀ ਕਹਿੰਦੇ ਉਹਨੂੰ ਮੇਰਾ ਦਰਸ਼ਨ ਨਹੀਂ ਹੁੰਦਾ। ਮੇਰਾ ਦਰਸ਼ਨ ਨਹੀਂ ਤਿਸ, ਉਹਨੂੰ ਮੇਰੇ ਦਰਸ਼ਨ ਨਹੀਂ ਹੁੰਦੇ। ਪਾਪੀ ਤਿਆਗੇ ਸਿੱਖ, ਕਹਿੰਦੇ ਇਹੋ ਜਿਹਾ ਜਿਹੜਾ ਪਾਪੀ ਮਨੁੱਖ ਹੈ ਗੁਰੂ ਕਾ ਸਿੱਖ, ਉਹਦਾ ਤਿਆਗ ਕਰ ਦੇਵੇ ਇਹੋ ਜਿਹੇ ਭੇਖੀ ਦਾ। ਇਹੋ ਜਿਹੇ ਭੇਖੀ ਦੀ ਸੰਗਤ ਗੁਰੂ ਕੇ ਸਿੱਖ ਨੇ ਨਹੀਂ ਕਰਨੀ।
ਇੱਕ ਮਜਬ ਰਹਿਣਾ ਬਲਾ ਦੋ ਮੈਂ ਰਹਿਣਾ ਕੋਈ।
ਕਹਿੰਦੇ ਮਜਬ ਇੱਕ ਦਾ ਹੋਣਾ ਚਾਹੀਦਾ, ਦੋ ਦੇ ਵਿੱਚ ਜਿਹੜਾ ਰਹੇ ਉਹ ਕੋਈ ਭਲਾ ਹੁੰਦਾ? ਵੀ ਇੱਧਰ ਵੀ ਪੈਰ ਰੱਖੇ ਇੱਧਰ ਵੀ ਪੈਰ ਰੱਖੇ, ਦੋ ਬੇੜੀਆਂ ਦਾ ਸਵਾਰ ਬੰਦਾ ਕਦੇ ਕਿਤੇ ਤਰ ਸਕਦਾ? ਵੇਖਿਆ ਜਿਹੜਾ ਕਹੇ ਮੈਂ ਰਹਿਤ ਵੀ ਰੱਖੀ ਆ ਖੰਡੇ ਦੀ, ਪੌਲ ਵੀ ਨਹੀਂ ਛਕੀ, ਉਹ ਤਾਂ ਦੋ ਬੇੜੀਆਂ ਤੇ ਸਵਾਰ ਹੋ ਗਿਆ ਨਾ, ਇੱਕ ਦਾ ਤਾਂ ਨਾ ਬਣਿਆ। ਤੇ ਕਹਿੰਦੇ ਜਿਹੜਾ ਇੱਕ ਦਾ ਨਹੀਂ ਬਣਿਆ ਦੋ ਦਾ ਸਵਾਰ ਰਿਹਾ, ਉਹ ਕਦੇ ਤਰ ਨਹੀਂ ਸਕਦਾ, ਉਹ ਕਦੇ ਮੁਕਤ ਨਹੀਂ ਹੋ ਸਕਦਾ।
ਮੇਰੋ ਸਿੱਖ ਕਹਾਏ ਕਹਿ ਪਰ ਮੈਂ ਪਾਪੀ ਸੋਏ।
ਮਹਾਰਾਜ ਜੀ ਕਹਿੰਦੇ ਓਦਾਂ ਮੇਰਾ ਸਿੱਖ ਕਹਾਉਂਦਾ ਹੋਵੇ ਤੇ ਭਰਮ ਜਾਏ, ਹੋਵੇ ਸਿੱਖ ਤੇ ਭਰਮ ਜਾਏ। ਮਹਾਰਾਜ ਜੀ ਕਹਿੰਦੇ ਉਹ ਸਭ ਤੋਂ ਵੱਡਾ ਪਾਪੀ ਹੈ ਜਿਹੜਾ ਸਿੱਖ ਹੋ ਕੇ ਭਰਮ ਚ ਪੈ ਜਾਏ। ਸਿੱਖ ਦੇ ਅੰਦਰ ਸਤਿਗੁਰਾਂ ਨੇ ਭਰਮ ਰਹਿਣ ਹੀ ਨਹੀਂ ਦਿੱਤਾ, ਕਿਸੇ ਵੀ ਤਰ੍ਹਾਂ ਦਾ ਭਰਮ ਗੁਰਦੇਵ ਨੇ ਸਿੱਖ ਦੇ ਅੰਦਰ ਨਹੀਂ ਰਹਿਣ ਦਿੱਤਾ। ਅੱਜ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਭਰਮ ਕਰ ਬੈਠਦੇ ਹਾਂ, ਅਨੇਕਾਂ ਪ੍ਰਕਾਰ ਦੇ ਭਰਮ ਅਸੀਂ ਅੱਜ ਆਪਣੇ ਹਿਰਦਿਆਂ ਵਿੱਚ ਪਾਲੀ ਬੈਠੇ ਹਾਂ। ਇਹ ਨਹੀਂ ਹੋਣਾ ਚਾਹੀਦਾ, ਇਹ ਨਹੀਂ ਹੋਣਾ ਚਾਹੀਦਾ, ਇਹ ਨਹੀਂ ਹੋਣਾ ਚਾਹੀਦਾ। ਅਸਲੀ ਕੰਮ ਜਿਹੜਾ ਪਰਮੇਸ਼ਰ ਦੇ ਨਾਮ ਜਪਣ ਦਾ, ਉਹਦੀ ਗੱਲ ਹੀ ਨਹੀਂ ਕਰਦੇ, ਨਾਮ ਜਪਣ ਦੀ ਗੱਲ ਨਹੀਂ ਕਰਦੇ। ਬਾਕੀ ਜਿਹੜੇ ਹੋਰ ਅਨੇਕਾਂ ਪ੍ਰਕਾਰ ਦੇ ਭਰਮ ਨੇ ਉਹ ਅਸੀਂ ਆਪਣੇ ਹਿਰਦੇ ਵਿੱਚ ਪਾਲੀ ਬੈਠੇ। ਪਾਤਸ਼ਾਹ ਕਹਿੰਦੇ ਜਿਹੜਾ ਸਿੱਖ ਹੋ ਕੇ ਆਪਣੇ ਮਨ ਵਿੱਚ ਭਰਮ ਦੀ ਭਰਮ ਪਾਲੇ ਉਹ ਪਾਪੀ ਹੈ, ਉਹ ਸਿੱਖ ਨਹੀਂ ਹੈ।
ਤ੍ਰੈ ਪ੍ਰਕਾਰ ਮਮ ਸਿੱਖ ਹੈ ਸਹਿਜੀ ਚਰਨੀ ਖੰਡ।
ਮਹਾਰਾਜ ਜੀ ਕਹਿੰਦੇ ਮੇਰੇ ਤਿੰਨ ਤਰ੍ਹਾਂ ਦੇ ਸਿੱਖ ਨੇ, ਇੱਕ ਨੇ ਸਹਿਜ ਧਾਰੀ ਹੁੰਦੇ, ਉਹ ਵੀ ਕੇਸਾ ਧਾਰੀ ਨੇ। ਸਹਿਜ ਧਾਰੀ ਕਿਹਨੂੰ ਕਹਿੰਦੇ ਨੇ ਖਾਲਸਾ ਜੀ? ਜਿਹੜਾ ਇੱਕ ਗੁਰੂ ਦਾ ਨਿਸ਼ਚਾ ਰੱਖੇ ਤੇ ਗੁਰੂ ਕੀ ਬਾਣੀ ਨੂੰ ਆਪਣਾ ਇਸ਼ਟ ਮੰਨੇ ਉਹਨੂੰ ਸਹਿਜਧਾਰੀ। ਸਹਿਜਧਾਰੀ ਦਾ ਮਤਲਬ ਇਹ ਨਹੀਂ ਹੁੰਦਾ ਵੀ ਜਿਹਨੇ ਕੇਸ ਕਟਾਏ ਹੋਣ ਉਹਨੂੰ ਵੀ ਆਪਾਂ ਅਕਸਰ ਸਹਿਜਧਾਰੀ ਕਹਿ ਦਿੰਦੇ ਹਾਂ। ਸਹਿਜਧਾਰੀ ਦਾ ਸਵਰੂਪ ਭਾਈ ਕਾਹਨ ਸਿੰਘ ਨਾਭੇ ਨੇ ਮਹਾਨ ਕੋਸ਼ ਗ੍ਰੰਥ ਵਿੱਚ ਦਿੱਤਾ ਹੋਇਆ, ਉਹਦੇ ਵਿੱਚ ਉਹਨਾਂ ਨੇ ਸਾਰੀਆਂ ਫੋਟੋਆਂ ਬਕਾਇਦਾ ਤਸਵੀਰਾਂ ਦਿੱਤੀਆਂ ਹੋਈਆਂ ਭਾਈ ਕਾਹਨ ਸਿੰਘ ਨਾਭੇ ਨੇ ਵੀ ਸਹਿਜਧਾਰੀ ਦਾ ਸਰੂਪ ਕੀ ਹੈ, ਨਿਹੰਗ ਸਿੰਘ ਦਾ ਸਰੂਪ ਕੀ ਹੈ, ਇੱਕ ਫੌਜੀ ਸਿੰਘ ਦਾ ਰੂਪ ਕੀ ਹੈ, ਨਿਰਮਲੇ ਦਾ ਰੂਪ ਕੀ ਹੈ, ਉਦਾਸੀ ਦਾ ਰੂਪ ਕੀ ਹੈ, ਤੇ ਜਿਹੜੇ ਸੇਵਾ ਪੰਥੀ ਅੱਗੇ ਅੱਡਣ ਸ਼ਾਹੀਆਂ ਦਾ ਰੂਪ ਕੀ ਹੈ, ਸੇਵਾ ਪੰਥੀਆਂ ਦਾ ਰੂਪ, ਸਾਰੀਆਂ ਫੋਟੋਆਂ ਤਸਵੀਰਾਂ ਉਹਨਾਂ ਨੇ ਉਹ ਦਿੱਤੀਆਂ ਹੋਈਆਂ ਨੇ ਕਾਹਨ ਸਿੰਘ ਨਾਭੇ ਨੇ ਮਹਾਨ ਕੋਸ਼ ਗ੍ਰੰਥ ਵਿੱਚ। ਤੇ ਜਿਹੜੀ ਸਹਿਜਧਾਰੀ ਦੀ ਉਹਨਾਂ ਨੇ ਤਸਵੀਰ ਦਿੱਤੀ ਉਹ ਕੇਸਾ ਧਾਰੀ ਦਿੱਤੀ। ਸਹਿਜਧਾਰੀ ਦਾ ਮਤਲਬ ਹੈ ਜਿਹੜਾ ਗੁਰਬਾਣੀ ਨੂੰ ਆਪਣਾ ਇਸ਼ਟ ਮੰਨਦਾ ਔਰ ਗੁਰਬਾਣੀ ਦੇ ਆਸ਼ੇ ਮੁਤਾਬਕ ਜੀਵਦਾ। ਮਹਾਰਾਜ ਕਹਿੰਦੇ ਉਹ ਵੀ ਮੇਰਾ ਸਿੱਖ ਹੈ, ਦੂਜਾ ਚਰਨ ਪੌਲੀ ਆ ਜਿਹਨੇ ਚਰਨ ਪੌਲ ਲਈ ਹੋਈ ਹੈ ਉਹ ਵੀ ਮੇਰਾ ਸਿੱਖ ਹੈ। ਤੀਜਾ ਜਿਹਨੇ ਖੰਡੇ ਦੀ ਪੌਲ ਛਕੀ ਆ ਮਹਾਰਾਜ ਕਹਿੰਦੇ ਉਹ ਵੀ ਮੇਰਾ ਸਿੱਖ ਹੈ। ਏਦਾਂ ਇਹ ਤਿੰਨ ਪ੍ਰਕਾਰ ਦੇ ਮੇਰੇ ਸਿੱਖ ਹਨ।
ਯਾ ਤੇ ਕੇਸੀ ਹੋਏ ਸਿੱਖ ਤਿੰਨੋਂ ਕਰੇ ਬਿਆੰਡ।
ਮਹਾਰਾਜ ਜੀ ਅੱਗੇ ਸਪਸ਼ਟ ਕਰ ਰਹੇ ਨੇ, ਮਹਾਰਾਜ ਕਹਿੰਦੇ ਜਿਹੜੇ ਤਿੰਨੇ ਨੇ ਨਾ, ਭਾਵੇਂ ਉਹ ਸਹਿਜ ਧਾਰੀ ਹੈ, ਭਾਵੇਂ ਉਹ ਚਰਨ ਪੌਲੀ ਹੈ ਤੇ ਭਾਵੇਂ ਉਹਨੇ ਖੰਡੇ ਦੀ ਪੌਲ ਛਕੀ ਹੈ, ਮਹਾਰਾਜ ਜੀ ਕਹਿੰਦੇ ਹੋਣਗੇ ਤਿੰਨੇ ਕੇਸਾ ਧਾਰੀ, ਹੋਣਗੇ ਤਿੰਨੇ ਹੀ ਕੇਸਾ ਧਾਰੀ, ਤਿੰਨਾਂ ਦੇ ਸਿਰਾਂ ਦੇ ਉੱਤੇ ਕੇਸ ਹੋਣਗੇ।
ਜੋ ਪਈ ਮੇਰਾ ਸੋ ਜੋ ਰੱਖੇ ਰਹਿਤ।
ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਹੈ ਨਾ, ਮੇਰਾ ਕਲਗੀਧਰ ਕਹਿੰਦੇ ਜਿਹੜਾ ਮੇਰਾ ਉਹ ਰਹਿਤ ਰੱਖੇ। ਦਸਵੇਂ ਪਾਤਸ਼ਾਹ ਕਹਿੰਦੇ ਆਪਾਂ ਕਹਿ ਤੇ ਦਿੰਨੇ ਆ, ਕਹਿੰਦੇ ਆ, ਕਹਿੰਦੇ ਕਲਗੀਧਰ ਦੇ ਆ। ਮਹਾਰਾਜ ਕਹਿੰਦੇ ਜੇ ਮੇਰੇ ਹੋ ਨਾ ਤੇ ਫਿਰ ਰਹਿਤ ਰੱਖੋ, ਮੇਰਾ ਤਾਂ ਉਹੀ ਹੈ ਜਿਹੜਾ ਰਹਿਤ ਰੱਖੇ, ਜਿਹੜਾ ਰਹਿਤ ਨਹੀਂ ਰੱਖਦਾ ਉਹ ਤਾਂ ਮੇਰਾ ਹੋ ਹੀ ਨਹੀਂ ਸਕਦਾ, ਰਹਿਣ ਹੀ ਰਹੇ। ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਘਰ ਚੇਰਾ, ਜਿਹੜਾ ਰਹਿਤ ਰੱਖੇ ਉਹ ਮੇਰਾ ਸਿੱਖ ਹੈ, ਜਿਹੜਾ ਰਹਿਤ ਹੀ ਨਾ ਰੱਖੇ ਉਹ ਮੇਰਾ ਕਾਹਦਾ ਹੋਇਆ, ਮੇਰਾ ਤਾਂ ਉਹੀ ਹੈ ਜਿਹੜਾ ਰਹਿਤ ਰੱਖੇ।
ਗੁਰ ਆਇਸ ਮੈਂ ਨਿਸਤਿਨ ਰਹਿਤ,
ਗੁਰੂ ਦੀ ਆਗਿਆ ਵਿੱਚ ਰਹੇ। ਰਹਿਤ ਇਹ ਵੀ ਹੈ ਕਿ ਗੁਰੂ ਦਾ ਜਿਹੜਾ ਹੁਕਮ ਹੈ ਉਹਦੇ ਵਿੱਚ ਨਿਸ ਦਿਨ ਰਾਤ ਦਿਨ ਉਹਦੇ ਵਿੱਚ ਰਹੇ, ਗੁਰੂ ਕੀ ਆਗਿਆ ਵਿੱਚ, ਹੁਕਮ ਦੇ ਵਿੱਚ ਹਰ ਵੇਲੇ ਸਤਿਗੁਰਾਂ ਦੇ ਹੁਕਮ ਵਿੱਚ ਵਰਤਦਾ ਸਿੱਖ, ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਚੱਲਦਾ। ਗੁਰੂ ਕਾ ਸਿੱਖ ਹਰ ਵੇਲੇ ਗੁਰੂ ਦੇ ਹੁਕਮ ਚ ਵਰਤਦਾ ਹੈ, ਗੁਰੂ ਕੀ ਆਗਿਆ ਵਿੱਚ ਵਰਤਦਾ ਹੈ।
ਪੈਰ ਰਾਤ ਤੇ ਕਰੈ ਇਸ਼ਨਾਨ।
ਹੁਣ ਕੀ ਆ ਰਹਿਤ, ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕਾ ਸਿੱਖ ਤਿਆਰ ਉਬਰ ਤਿਆਰ ਹੋ ਜਾਂਦਾ, ਇਸ਼ਨਾਨ ਪਾਨ ਕਰਦਾ। ਗੁਰਬਾਣੀ ਵਿੱਚ ਸਾਹਿਬ ਨੇ ਅੰਮ੍ਰਿਤ ਵੇਲੇ ਉੱਠਣ ਦੀ ਸਾਨੂੰ ਖਾਸ ਕਰਕੇ ਤਾਕੀਦ ਕੀਤੀ। ਅੱਜ ਪਤਾ ਕੀ ਪ੍ਰਚਾਰ ਕਰਦੇ ਨੇ ਸਾਡੇ ਵਿਦਵਾਨ, ਸਾਨੂੰ ਆਲਸੀ ਦਲਿਦਰੀ ਬਣਾਉਣ ਵਾਸਤੇ ਵੀ ਸੂਰਜ ਚੜ੍ਹੇ ਉੱਠਿਆ ਕਰੋ। ਕਹਿੰਦੇ ਜੀ ਜਦੋਂ ਬਾਣੀ ਪੜ੍ਹੋ ਉਦੋਂ ਹੀ ਅੰਮ੍ਰਿਤ ਵੇਲਾ ਹੈ। ਖਾਲਸਾ ਜੀ ਅੰਮ੍ਰਿਤ ਵੇਲਾ ਤਾਂ ਅੰਮ੍ਰਿਤ ਵੇਲਾ ਹੀ ਹੈ, ਜਿਹੜਾ ਬ੍ਰਹਮ ਮਹੂਰਤ ਹੈ ਉਹ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲਾ ਹੀ ਹੈ। ਤੇ ਸਾਡੇ ਪ੍ਰਚਾਰਕਾਂ ਨੇ ਆਪ ਉੱਠਣਾ ਨਹੀਂ ਹੁੰਦਾ ਤੇ ਏਦਾਂ ਦਾ ਪ੍ਰਚਾਰ ਕਰਨ ਲੱਗ ਪਏ ਆਪਣੇ ਸੁੱਖ ਸਹੂਲਤਾਂ ਵਾਸਤੇ। ਪੈਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠਣਾ, ਮਹਾਰਾਜ ਜੀ ਦਾ ਗੁਰਬਾਣੀ ਦਾ ਪ੍ਰਤੱਖ ਵਚਨ ਹੈ ਨਾ, ਪਿੱਛਲ ਰਾਤ ਨਾ ਜਾਗਿਓ ਜੀਵ ਦੜੋ ਮਿਓਏ ਦਾ ਅਰਥ ਕੀ ਕਰੋਗੇ। ਪਹਿਲੇ ਪੈਰ ਹੈ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ, ਇਹਦਾ ਅਰਥ ਕੀ ਕਰੋਗੇ। ਇਹ ਅੰਮ੍ਰਿਤ ਵੇਲੇ ਉੱਠਣ ਦਾ ਹੀ ਹੁਕਮ ਹੈ। ਇਸ ਕਰਕੇ ਮਹਾਰਾਜ ਜੀ ਗੁਰੂ ਕਲਗੀਧਰ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਉਹ ਰਹਿਤ ਰੱਖੇ, ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ।
ਸੁੱਚ ਸੰਜਮ ਸੋਹੇ ਸਵਦਾਨ।
ਸੁੱਚ ਸੰਜਮਤਾ, ਸੁੱਚ ਵੀ ਰੱਖੇ ਤੇ ਸੰਜਮ ਵੀ ਰੱਖੇ। ਸੰਜਮ ਕਹਿੰਦੇ ਨੇ ਮਰਿਆਦਾ ਨੂੰ, ਸੁੱਚ ਵੀ ਰੱਖੇ। ਸੁੱਚ ਦਾ ਮਤਲਬ ਸੁੱਚਮਤਾ ਹੀ ਰੱਖਣੀ, ਸੁੱਚ ਦਾ ਪਹਿਰਾ ਰੱਖਣਾ। ਆਮ ਕਰਕੇ ਅੱਜ ਸਾਨੂੰ ਜੇ ਕੋਈ ਸੁੱਚ ਰੱਖਦਾ ਕਹਿੰਦੇ ਜੀ ਤਾਂ ਬਾਹਮਣਵਾਦ ਕਰ ਰਿਹਾ। ਇਹ ਦੱਸੋ ਵੀ ਸੁੱਚਮਤਾ ਇਕੱਲੀ ਬਾਹਮਣਾਂ ਨੂੰ ਰੱਖਣ ਦਾ ਹੀ ਹੁਕਮ ਹੈ ਵੀ ਉਹੀ ਸੁੱਚੇ ਰਹਿ ਸਕਦੇ ਨੇ, ਅਸੀਂ ਮੈਲੇ ਕੁਚੈਲੇ ਜੂਠੇ ਜਾਠੇ ਬਣ ਕੇ ਰਹੀਏ, ਇਹ ਸਿੱਖੀ ਹੈ। ਠੀਕ ਆ, ਉਹ ਗੱਲ ਵੱਖਰੀ ਹੈ ਕਿ ਦੁਨੀਆਂ ਵਿੱਚ ਕੋਈ ਵੀ ਜਗ੍ਹਾ ਸੁੱਚੀ ਨਹੀਂ ਹੈ, ਗੁਰਬਾਣੀ ਦਾ ਮਹਾਂਵਾਕ ਵੀ ਹੈ। ਪਰ ਅਸੀਂ ਸਰੀਰ ਦੀ ਕਿਰਿਆ ਕਰਕੇ ਹੱਥ ਤਾਂ ਧੋਨੇ ਆ ਨਾ। ਜੇ ਕੋਈ ਸਰੀਰ ਦੀ ਏਦਾਂ ਦੀ ਗੱਲ ਕਰਦੇ ਨਾ, ਏਦਾਂ ਦੇ ਕਈ ਪ੍ਰਚਾਰਕ ਹੈਣ ਜਿਹੜੇ ਪ੍ਰਚਾਰ ਕਰ ਰਹੇ ਨੇ, ਕਹਿੰਦੇ ਜੀ ਹੱਥ ਸੁੱਚੇ ਨਹੀਂ ਹੁੰਦੇ, ਤੇ ਫਿਰ ਜਦੋਂ ਸਰੀਰ ਦੀ ਕਿਰਿਆ ਕਰਕੇ ਆਉਂਦੇ ਨੇ ਓਦਾਂ ਹੀ ਬਹਿ ਕੇ ਰੋਟੀ ਖਾਇਆ ਕਰਨ, ਹੱਥ ਕਿਉਂ ਧੋਂਦੇ ਨੇ, ਹੱਥ ਕਿਹੜਾ ਸੁੱਚੇ ਹੁੰਦੇ ਨੇ, ਉਹ ਤਾਂ ਓਦਾਂ ਹੀ ਰਹਿਣੇ ਨੇ, ਚੰਮ ਹੈ ਚਮੜਾ, ਚਮੜਾ ਸੁੱਚਾ ਹੁੰਦਾ ਹੀ ਨਹੀਂ। ਤੋ ਫਿਰ ਉਦੋਂ ਵੀ ਪਵਿੱਤਰਤਾ ਤਾਂ ਰੱਖਣੀ ਪੈਂਦੀ ਹੈ ਨਾ, ਸਰੀਰ ਦੀ ਇੱਕ ਕਿਰਿਆ ਹੈ ਸੁੱਚਮਤਾ ਰੱਖਣੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸੁੱਚ ਦਾ ਪਹਿਰਾ ਵੀ ਰੱਖਣਾ ਹੈ ਤੇ ਸੰਜਮ ਮਰਿਆਦਾ ਵੀ ਰੱਖਣੀ ਹੈ।
ਜਪ ਆਦਿਕ ਗੁਰਬਾਣੀ ਪਾਠ।
ਫਿਰ ਕੱਲਾ ਇਸ਼ਨਾਨ ਕਰਕੇ ਓਦਾਂ ਹੀ ਨਾ ਬੈਠਾ ਰਹੇ, ਇਸ਼ਨਾਨ ਕਰਕੇ ਫਿਰ ਜਪ ਜੀ ਸਾਹਿਬ ਦਾ ਪਾਠ ਕਰੇ, ਜਾਪ ਸਾਹਿਬ ਪੜ੍ਹੇ, महाराज जी की बाणी पढ़े, सुखमणी साहब का पाठ करे, आसा जी की वार का पाठ करे, जप जी जाप दा गुरबाणी दा पाठ करे,
पढ़े गुरमुखी तज अनठाट,
होर सारे अनठाट तज के सब तो पहला गुरमुखी पढ़े, सब तो पहला गुरमुखी दी पढ़ाई करे, बाकी दे सारे जेड़े ठाठ ने तज के
श्रुत अर सतगुर बाकन धारे,
अपने श्रुत श्रुति विच अपने कन्ना विच गुरु के बचना नू सुने, कन्ना नल गुरु के वाक सुने, गुरु के बचना नू सुने, अपने ना शरबना नू ए सरबण हो मेरे हो, साचा सुनना नू पठाए, शरीर लाए सुनो सत बाणी, इना कन्ना नाल गुरु की बाणी गुरु के बचन सुने,
मुक्ते इस दिन गुर गुर लडे,
और रसना नल जपे वाहे गुरु वाहे गुरु वाहे गुरु, कन्ना नल सुने और रसना नल गुरु गुरु जपे, गुरु गुरु दा आराधन करे,
नहीं तुरक को सीस निवावे,
तुरक नू अपना सिर ना चुकावे, किसे तुरक दे अगे अपना सिर ना चुकावे, गुरु का सिख किसे अगे सिर नहीं चुकाउंदा, गुरु का सिख अपना सिर चुकाउंदा धन श्री गुरु ग्रंथ साहब महाराज जी दे अगे, गुरु का सिख अपना सीस चुकाउंदा अकाल पुरख दे अगे, कहंदे भाई किसे तुरक दे अगे, तुरक दा मतलब आ जिहड़ियां पीरां फकीरां मड़ियां कबरां ने ना, ये तुरकां दियां ने ना, इना अगे कदे अपना सिर ना चुकावे,
नै संगत बैठे नै कावे,
ना उना दी संगत विच बैठे तुरकां दी, ना उना दे नाल बह के खावे, क्योंकि उदा दी मत आ जांदी है जे उना नाल बह के उसे तरह दी संगत करांगे, उना विच बैठांगे ते उह अपनी रंगन चाड़ देणगे, इस करके ना उना विच बैठे ना उना नल बैठ के खावे,
चाकर बने जीव का एत,
और कहंदे अपनी जीविका वास्ते जे किते चाकर बनना भी पै जावे,
तरे शस्त्र रण रे सुचेत,
कहंदे शस्त्र धारी हो के सुचेत रहे, सावधान रहे, ए ना होवे के उना दे चाकरी करन वास्ते उना दा मुल खरीदया गुलाम ही बन जाए, कहंदे शस्त्र धारी हो के सदा खालसा सिंह सुचेत रहे,
कबू न ठहरे दंभी लोभी मीत,
और कहंदे हे भाई लोभी मित्र दे पास कदे ना बैठे, जेड़ा मित्र लोभी है, खालसा जी लालची ते लोभी बंदा मित्र हो ही नहीं सकदा किसे दा, वह अपने स्वार्थ दा मित है, वो तुहाडा मित नहीं, उन्हें अपने लालच दा मित होना है, इस करके महाराज जी कहंदे भाई जेड़ा लोभी है लालची है एहो जे लोभी ते लालची मित्र दे कोल कदे ना ठहरे कदे ना बैठे,
सिक पहाड़ी करे न प्रीत,
और आ जेड़े पहाड़िए ने ये खालसे दे उस वेले दे बड़े विरोधी सी, महाराज कहंदे इन्हां नाल प्रीत ना करे क्योंकि पता नहीं केड़े वेले दगा दे जाण, इन्हां पहाड़ियां दी प्रीत प्रीत नहीं हुंदी, पता नहीं केड़े वेले दगा दे जान, दिता भी दगा, इन्हां ने कहा सी ना अजकल दे दिनां विच कलगी धर नूं तो सानू कसम है गऊ दी तुसी आनंदपुर साहब छड्ड दे, मुड़ के अपनियां कसमां तोड़दिआं देरी नहीं लाई, इन्हां दगा दे गए, ये दगेबाज ने, इस करके महाराज जी कहंदे ना पहाड़ियां नल कदे प्रीत ना करे,
चार वर्ण तो वरते ऐसे,
चारा वर्णा दे नाल इस तरह वरते,
सुनो सिख मन बचे जैसे,
महाराज जी कहंदे जिस तरह मेरे बचन हन जिस तरह मेरी आज्ञा है मेरी आज्ञा दे अनुसार विचरे मेरे बचना दे अनुसार विचरे,
ब्राह्मण चरण पावली होवे,
कहंदे अगर कोई ब्राह्मण जेड़ा कोई ब्राह्मण है वह ब्राह्मण चरण पौलिया हो जाए, वह चरण पौल लैके चरण पौलिया हो जाए,
अथवा सहजे सिखी जो है,
या फिर वह सहजे सिखी सहज धारी सिखी जेड़ी है ओनू धारण कर लवे,
मेरो सिकन सब त्यागे भिखी ब्राह्मण दान ना लागे।
महाराज जी कहंदे जदो मेरा सिख बन गया फिर आन सब कुछ त्याग देवे, फिर वो अपने ब्राह्मणी रीति मर्यादा दे पिछे ना टुरिया फिरे, जो सिख बन गया ते फिर सिख ही बनिया रहे। ते महाराज जी कहंदे जेड़े भेखी ब्राह्मण ने मेरा सिख कदे उन्हां नू दान ना करे। भेखी ब्राह्मण दान ना लागे, भेखियां ब्राह्मणा नू दिता होया दान कदे फली भूत नहीं हुंदा, जेड़े भेखी ब्राह्मण हन।
दिज लोभी नै निकट बुलावै,
जेड़े लालची द्रिज ब्राह्मण ने, लोभी ब्राह्मण, नाले ब्राह्मण होवे ते फिर दूजा होवे लोभी, कहंदे उनू कदे अपने कोल ना सदे।
मेरो इस मुख नै लावै,
महाराज कहंदे जेड़ा मेरा सिख है ओ कदे किसे लोभी ब्राह्मण नू मुंह ना लावे। लालची ब्राह्मण ने किते ना किते भरमा के रखना, उन्हें कहना लो महाराज जी तुहाडे ते हुण राहू दी दशा माड़ी चल रही है, उन्हें भरम पा देना। चंगे भले बंदे दे मना विच ब्राह्मणा ने जिहड़े लोभी ब्राह्मण ने इन्हां ने भरम ही पाने हुंदे ने, तुहाडे ते राहू दी दशा हुण ठीक नहीं लगदी, आ मंगल जिहड़ा तुहाडा तुहाडे चक्कर विच किते होर ही दिस रिहा, शुकर किते होर दिस रिहा, इस करके हुण तुहानू तां कुछ करना पएगा उपा। वो चंगा भला बंदा पढ़िया लिखिया बंदा भी उन्हां दे उलझेवे च फस जांदा, कहिंदा महाराज दसो उपा। वो कहिंदे भी आ कर भी इदां लई सभा पाईआ, फिर तोल भी इहो जिहा दसणगे जिहड़ा हैरानी जी वाला होवे। सभा पाईआ तोल लै लिओ जे सरों दा, पीली सरों लै लिया जे, आ कुछ कर लिया जे, उत्ते मोली बन दिया जे, आ कुछ कर दिया जे, कई कुछ दसदे ने। कहिंदे बाबा जी साडे कोल तां इह सारा कुछ होणा नहीं। वो कहिंदे लियाओ पैसे फिर असीं आपे कर देंगे। इदां भरमाउंदे कलगीधर पातशाह, कहिंदे जिहड़ा मेरा सिख है ना इहो जे जिहड़े लोभी ब्राह्मण ने उहनां नूं कदे कोल भी ना बहिण देवे, जे बैठ भी जावे ना ते उहनूं कहो हथ जोड़ के भाई इत्थों टुरदा बण, तेरे वर्गे ब्राह्मणां दा साडे कोल कोई मतलब नहीं, असीं तां उहनूं ब्राह्मण मन्नदे आं। ब्राह्मण सोजो बिंदा ब्रह्म, जिहड़ा ब्रह्म दा ज्ञान रखदा उह साडी दृष्टि विच ब्राह्मण है, ਉਹ ਭਾਵੇਂ ਸ਼ੂਦਰਾਂ ਦੇ ਘਰ ਵੀ ਜੰਮਿਆ ਹੋਵੇ ਸਾਡੇ ਲਈ ਬ੍ਰਾਹਮਣ ਹੈ। ਕਹਿਤ ਕਬੀਰ ਮਹਾਰਾਜ ਭਗਤ ਕਬੀਰ ਜੀ ਵੀ ਕਹਿੰਦੇ ਨੇ ਕਿ ਭਾਈ ਸਾਡੇ ਕੁੱਲ ਵਿੱਚ ਸਾਡੇ ਪਰਿਵਾਰ ਵਿੱਚ ਉਹਨੂੰ ਬ੍ਰਾਹਮਣ ਕਹਿੰਦੇ ਨੇ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ।
ਸਰਵਰ ਗੁੱਗਾ ਦਜੇ ਪੀਰ,
ਮਹਾਰਾਜ ਜੀ ਕਹਿੰਦੇ ਆ ਜਿਹੜੇ ਸਰਵਰੀਏ ਨੇ, ਆ ਸਖੀ ਸਰਵਰ ਕਹਿ ਦਿੰਦੇ ਨੇ, ਆ ਜਿਹਨੂੰ ਲਾਲਾਂ ਵਾਲਾ ਪੀਰ ਕਹਿ ਦਿੰਦੇ ਨੇ, ਆ ਗੁੱਗਾ ਪੀਰ, ਗੁੱਗਾ ਸਰਵਰ, ਇਹ ਜਿੰਨੇ ਪੀਰ ਨੇ ਆਮ ਕਰਕੇ ਇਹਨਾਂ ਦੀਆਂ ਫੋਟੋਆਂ ਸਿੱਖਾਂ ਦੇ ਘਰਾਂ ਹੀ ਲੱਗੀਆਂ ਹੁੰਦੀਆਂ, ਗੁੱਗੇ ਪੀਰ ਦੀਆਂ, ਸਰਵਰ ਲਾਲਾਂ ਵਾਲੇ ਪੀਰ ਦੀਆਂ। ਹੈਰਾਨੀ ਹੁੰਦੀ ਹੈ ਵੀ ਗੁਰਸਿੱਖਾਂ ਦੇ ਘਰਾਂ ਵਿੱਚ ਇਹਨਾਂ ਦੀਆਂ ਤਸਵੀਰਾਂ ਹੁੰਦੀਆਂ, ਹੈਣ ਗੁਰੂ ਕੇ ਸਿੱਖ ਤੇ ਕਹਿੰਦੇ ਜੀ ਸਾਡੀ ਕੁੱਲ ਚ ਗੁੱਗੇ ਨੂੰ ਮੰਨਦੇ ਨੇ ਤਾਂ ਅਸੀਂ ਇਹ ਗੁੱਗੇ ਦੀ ਆਪਣੇ ਘਰ ਦੇ ਵਿੱਚ ਉਹਦੀ ਫੋਟੋ ਰੱਖੀ ਹੋਈ ਹੈ, ਲਾਲਾਂ ਵਾਲੇ ਦੀ ਕੋਈ ਫੋਟੋ ਰੱਖੀ ਬੈਠਾ, ਕੋਈ ਉਹਨਾਂ ਦੀ ਪੂਜਾ। ਗੁਰੂ ਸਾਹਿਬ ਸ਼ੁਰੂ ਚ ਦੱਸ ਆਏ ਨੇ ਵੀ ਜਿਹੜਾ ਦੋ ਤੇ ਸਵਾਰ ਹੁੰਦਾ ਨਾ, ਦੋ ਤੇ, ਉਹ ਕਦੇ ਪਾਰ ਨਹੀਂ ਉਤਰਦਾ। ਉਧਰ ਲਾਲਾਂ ਵਾਲੇ ਪੀਰ ਵੱਲ ਵੀ ਜਾਈ ਜਾਵੇ, ਉਧਰ ਗੁਰਦੁਆਰੇ ਵੀ ਆਈ ਜਾਵੇ, ਦੋ ਤੇ ਸਵਾਰ ਹੋਇਆ ਨਾ। ਪਿੱਛੇ ਇਤਿਹਾਸ ਵਿੱਚ ਬਚਨ ਆਏ ਸਨ, ਗੁਰੂ ਅਰਜਨ ਦੇਵ ਸਾਹਿਬ ਦੇ ਕੋਲ ਇੱਕ ਪਹੁੰਚਿਆ ਸੀ ਨਾ ਵਪਾਰੀ, ਕਹਿੰਦਾ ਮਹਾਰਾਜ ਜੀ ਮੇਰੇ ਕੋਲੋਂ ਇਹ ਵਸਤੂਆਂ ਲੈ ਲਓ। ਮਹਾਰਾਜ ਕਹਿੰਦੇ ਵੀ ਤੂੰ ਤਾਂ ਹੋਰ ਦਾ ਚੇਲਾ, ਪੀਰ ਦਾ ਚੇਲਾ, ਵੀ ਨਾਲੇ ਪੀਰ ਦੀ ਸਿੱਖੀ ਨਾਲੇ ਸਾਡੀ, ਦੋਵੇਂ ਕੰਮ ਨਹੀਂ ਚੱਲਣੇ, ਜਾਂ ਉੱਧਰ ਦਾ ਬਣ ਕੇ ਰਹਿ ਜਾਂ ਸਾਡਾ ਬਣ ਕੇ ਰਹਿ। ਤਾਂ ਉਹਨੇ ਫਿਰ ਕਿਹਾ ਮਹਾਰਾਜ ਮੈਂ ਪੀਰ ਦੀ ਸਿੱਖੀ ਛੱਡਦਾ, ਤੁਹਾਡਾ ਸਿੱਖ। ਸੋ ਕਹਿਣ ਤੋਂ ਭਾਵ ਜਿਹੜਾ ਦੋ ਤੇ ਸਵਾਰ ਹੈ ਉਹਦਾ ਕਦੇ ਪਾਰ ਉਤਾਰਾ ਨਹੀਂ ਹੋ ਸਕਦਾ। ਮਹਾਰਾਜ ਜੀ ਕਹਿੰਦੇ ਭਾਈ ਆ ਜਿਹੜਾ ਸਰਵਰ ਹੈ, ਗੁੱਗਾ ਹੈ, ਆਦਿ ਜਿੰਨੇ ਪੀਰ ਹਨ,
ਦਿਜ ਦਿਜਨੀ ਸੇਵਾ ਹੋਏ ਪੀਰੋ,
ਕਹਿੰਦੇ ਜਿਹੜਾ ਦਿਜ ਦਿਜਣੀਆਂ ਦੀ, ਬ੍ਰਾਹਮਣਾ ਬ੍ਰਾਹਮਣੀਆਂ ਪੜਤਾਣੀਆਂ ਦੀ ਸੇਵਾ ਕਰੇ ਉਹ ਪੀਰੂ ਹੈ। ਪੀਰੂ ਕਹਿੰਦੇ ਨੇ ਕਾਇਰ ਨੂੰ, ਕਹਿੰਦੇ ਉਹ ਸਭ ਤੋਂ ਵੱਡਾ ਕਾਇਰ ਹੈ ਜਿਹੜਾ ਇਹਨਾਂ ਦੀ ਸੇਵਾ ਕਰਦਾ ਹੈ, ਇਹਨਾਂ ਨੂੰ ਪੂਜਦਾ ਤੇ ਮੰਨਦਾ ਹੈ।
ਜਿਸ ਕੀ ਸੰਗਤ ਸਿੱਖ ਨਾ ਬੈਸੇ,
ਇਹੋ ਜਿਹੜੇ ਲੋਕ ਨੇ ਨਾ, ਇਹਨਾਂ ਗੁੱਗਿਆਂ ਦੀ ਪੂਜਾ ਕਰਨ ਵਾਲੇ, ਸਖੀ ਸਰਵਰਾਂ ਦੀ ਪੂਜਾ ਕਰਨ ਵਾਲੇ, ਮੜੀਆਂ ਕਬਰਾਂ ਨੂੰ ਪੂਜਣ ਵਾਲੇ, ਮੇਰਾ ਸਿੱਖ ਕਦੇ ਉਹਨਾਂ ਦੀ ਸੰਗਤ ਵਿੱਚ ਨਾ ਜਾਵੇ, ਮੇਰਾ ਸਿੱਖ ਕਦੇ ਉਹਨਾਂ ਕੋਲ ਜਾ ਕੇ ਨਾ ਬੈਠੇ, ਕਿਉਂਕਿ ਉਹਨਾਂ ਨੇ ਹੌਲੇ ਹੌਲੇ ਆਪਣਾ ਪ੍ਰਚਾਰ ਹੀ ਕਰਨਾ ਹੁੰਦਾ। ਵੀ ਚੱਲ, ਦੁਖੀ ਤਾਂ ਹਰ ਇੱਕ ਬੰਦਾ ਹੁੰਦਾ, ਉਹ ਕਹਿੰਦਾ ਵੀ ਤੂੰ ਏਡਾ ਦੁਖੀ, ਚੱਲ ਮੇਰੇ ਨਾਲ ਲਾਲਾਂ ਵਾਲੇ ਪੀਰ ਕੋਲ ਚੱਲੀਏ, ਉੱਥੇ ਚੱਲ ਕੇ ਸੀਰਨੀ ਚੜਾਈ, ਰੋਟ ਚੜਾਈ, ਤੇਰਾ ਦੁੱਖ ਦੂਰ ਹੋ ਜਾਏਗਾ। ਤੇ ਦੁਖੀ ਬੰਦਾ ਨਾਲ ਟੋਰੀ ਪੈਂਦਾ, ਇਹਦੇ ਨਾਲੋਂ ਚੰਗਾ ਉਹਨਾਂ ਦੀ ਸੰਗਤ ਹੀ ਨਾ ਕਰੋ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਕਦੇ ਜਿਹੜਾ ਮੇਰਾ ਸਿੱਖ ਹੈ ਨਾ, ਇਹੋ ਜਿਹਿਆਂ ਦੀ ਸੰਗਤ ਨਾ ਕਰੇ ਜਿਹੜੇ ਆ ਲਾਲਾਂ ਵਾਲੇ, ਨਿਗਾਹੇ ਵਾਲੇ ਤੇ ਹੋਰ ਜਣੇ ਖਣੇ ਪੀਰਾਂ ਨੂੰ ਮੰਨੀ ਜਾਂਦੇ ਨੇ।
ਤੀਨੋ ਦਾਨ ਕਾ ਪਲੈ ਸੇ,
ਕਹਿੰਦੇ ਇਹਨਾਂ ਨੂੰ ਦਿੱਤਾ ਹੋਇਆ ਜਿਹੜਾ ਦਾਨ ਹੈ ਨਾ, ਉਹਦਾ ਕੋਈ ਫਲ ਨਹੀਂ ਮਿਲਣਾ, ਉਹਦੇ ਕਿਸੇ ਵੀ ਪ੍ਰਕਾਰ ਦੇ ਫਲ ਦੀ ਪ੍ਰਾਪਤੀ ਨਹੀਂ ਹੋਣੀ।
ਗੁਰਸਿੱਖ ਕੀ ਗੁਰ ਗੁਰਸਿੱਖ ਕੀ ਨਿੰਦਾ ਕਰੇ, ਤਿਸ ਦਿਜ ਕੋ ਦੇ ਸੋ ਦੁੱਖ ਭਰੇ।
ਆ ਜਿਹੜੇ ਬਾਹਮਣ ਗੁਰੂ ਤੇ ਗੁਰੂ ਕੇ ਸਿੱਖਾਂ ਦੀ ਨਿੰਦਾ ਕਰਦੇ ਨੇ, ਕਹਿੰਦੇ ਉਹਨਾਂ ਨੂੰ ਜੇ ਤੁਸੀਂ ਦਾਨ ਦਿਓਗੇ ਤੁਸੀਂ ਵੀ ਦੁਖੀ ਹੋਵੋਗੇ। ਇਹੋ ਜੇ ਬਾਹਮਣਾਂ ਨੂੰ ਦਾਨ ਕਰੋਗੇ ਨਾ, ਜਿਹੜੇ ਗੁਰੂ ਦੀ ਵੀ ਨਿੰਦਾ ਕਰਦੇ ਨੇ, ਗੁਰੂ ਕੇ ਸਿੱਖਾਂ ਦੀ ਵੀ ਨਿੰਦਾ ਕਰਦੇ ਨੇ। ਉਹ ਨਿੰਦਾ ਕਰਦੇ ਨੇ, ਕਹਿੰਦੇ ਜੀ ਇਹ ਤਾਂ ਓਦਾਂ ਹੀ ਕਹਿੰਦੇ, ਤੁਹਾਡੇ ਸਿੱਖ ਤਾਂ ਓਦਾਂ ਹੀ ਗੱਲਾਂ ਕਰਦੇ, ਅਸੀਂ ਤਾਂ ਸੱਚਾਈ ਦੱਸਦੇ ਹਾਂ। ਜੋਤਿਸ਼ ਇਹਨਾਂ ਗੱਲਾਂ ਨੂੰ ਮੰਨਦੀ ਹੈ ਵੀ ਇਹ ਰਾਹੂ ਹੈ ਕੇਤੂ ਹੈ। ਇਹੋ ਜਿਹਾ ਨੂੰ ਜਿਹੜਾ ਦਾਨ ਕਰੇਗਾ ਉਹ ਬਾਹਮਣ ਤਾਂ ਦੁਖੀ ਹੋਵੇਗਾ ਹੀ, ਜਿਹੜਾ ਦਾਨ ਦੇਗਾ ਉਹਨਾਂ ਨੂੰ ਮਹਾਰਾਜ ਕਲਗੀਧਰ ਕਹਿੰਦੇ ਉਹ ਵੀ ਦੁੱਖ ਭੋਗੇਗਾ, ਉਹਨੂੰ ਵੀ ਦੁੱਖ ਭੋਗਣਾ ਪਵੇਗਾ ਜਿਹੜੇ ਇਹੋ ਜਿਹੇ ਬਾਹਮਣਾਂ ਨੂੰ ਦਾਨ ਕਰਦੇ ਨੇ।
ਜੇ ਕੋ ਮੇਰਾ ਹੋਵੇ ਨਾ ਸਿੱਖ, ਤਿਸ ਬਾਹਮਣ ਕੋ ਦੇ ਨਾ ਭਿੱਖ।
ਮਹਾਰਾਜ ਕਹਿੰਦੇ ਜਿਹੜਾ ਬ੍ਰਾਹਮਣ ਮੇਰਾ ਸਿੱਖ ਹੈ, ਜਿਹਨੇ ਗੁਰੂ ਕੀ ਸਿੱਖੀ ਧਾਰਨ ਕਰ ਲਈ ਹੈ, ਮਹਾਰਾਜ ਜੀ ਕਹਿੰਦੇ ਉਹਨੂੰ ਦਾਨ ਤੁਸੀਂ ਦੇ ਸਕਦੇ ਹੋ। ਜਿਹੜਾ ਬ੍ਰਾਹਮਣ ਗੁਰੂ ਕਾ ਸਿੱਖ ਬਣ ਗਿਆ ਉਹਨੂੰ ਦਾਨ ਦੇਣਾ ਕਰ ਦਿਓ, ਕਿਉਂਕਿ ਸਿੱਖ ਬਣ ਗਿਆ। ਕਹਿੰਦੇ ਗੁਰੂ ਕੇ ਸਿੱਖ ਨੂੰ ਤੁਸੀਂ ਦਾਨ ਕਰ ਸਕਦੇ ਹੋ, ਜਿਹੜਾ ਭੇਖੀ ਹੈ ਉਹਨੂੰ ਦਾਨ ਨਹੀਂ ਕਰਨਾ।
ਦਿਜ ਬਿਨ ਕੇ ਸੋ ਪਾਉਲ ਧਾਰੈ।
ਮਹਾਰਾਜ ਜੀ ਕਹਿੰਦੇ ਜਿਹੜਾ ਬ੍ਰਾਹਮਣ ਦਿਜ ਬਿਨ ਕੇਸ ਜੋ ਪਾਹੁਲ ਧਾਰੈ, ਤੇ ਜਿਹੜਾ ਬ੍ਰਾਹਮਣ ਕੇਸਾਂ ਤੋਂ ਬਿਨਾਂ ਪਾਹੁਲ ਧਾਰਨ ਕਰੇ,
ਤਿਸ ਪਾਖੰਡੀ ਦੂਰ ਨਿਵਾਰੈ।
ਕਹਿੰਦੇ ਉਹ ਪਖੰਡੀ ਹੈ, ਉਹਨੂੰ ਦੂਰ ਨਿਵਾਰ ਦੇਵੇ। ਇਹੋ ਜੇ ਪਖੰਡੀ ਬ੍ਰਾਹਮਣਾਂ ਦਾ ਸੰਗ ਨਹੀਂ ਕਰਨਾ, ਉਹ ਜਾਣ ਬੁੱਝ ਕੇ, ਕਿਉਂਕਿ ਉਸ ਵੇਲੇ ਇੱਦਾਂ ਦਾ ਵਰਤਾਰਾ ਵਰਤ ਰਿਹਾ ਸੀ ਵੀ ਬ੍ਰਾਹਮਣ ਬ੍ਰਾਹਮਣਾਂ ਨੂੰ ਦਾਨ ਨਹੀਂ ਸੀ ਮਿਲਦਾ, ਤੇ ਉਹ ਜਾਣ ਬੁੱਝ ਕੇ ਸਿੱਖਾਂ ਦੇ ਭੇਖ ਵਿੱਚ ਆ ਰਹੇ ਸੀ, ਤੇ ਸਿੱਖ ਬਣ ਕੇ ਕਹਿੰਦੇ ਸੀ ਸਾਨੂੰ ਦਾਨ ਕਰੋ। ਮਹਾਰਾਜ ਜੀ ਕਹਿੰਦੇ ਭਾਈ ਇਹੋ ਜਿਹੇ ਬ੍ਰਾਹਮਣਾਂ ਤੋਂ ਸੁਚੇਤ ਹੋ ਕੇ ਰਹਿਣਾ, ਜਿਹੜੇ ਸਿੱਖੀ ਦਾ ਭੇਖ ਧਾਰਨ ਕਰਦੇ ਨੇ ਕੱਲਾ ਦਾਨ ਲੈਣ ਵਾਸਤੇ, ਉਹਨਾਂ ਨੂੰ ਵੀ ਨਿਵਾਰ ਕੇ ਦੂਰ ਕਰਨਾ ਹੈ।
ਸੋਚ ਸੰਤੋ ਕਰੈ ਤਕੋ ਰਾਖਣ,
ਮੇਰਾ ਗੁਰੂ ਕਾ ਸਿੱਖ ਸੋਚ ਰੱਖੇ, ਸੰਤੋਖ ਦੀ ਰਹਿਤ ਰੱਖੇ, ਸਬਰ ਰੱਖੇ। ਮੇਰੇ ਸਿੱਖ ਦੇ ਅੰਦਰ ਸਬਰ ਤੇ ਸੰਤੋਖ ਦੀ ਬਿਰਤੀ, ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੈ ਬਭੂਤ। ਮੇਰਾ ਗੁਰਸਿੱਖ ਆਪਣੇ ਕੰਨਾਂ ਵਿੱਚ ਸੰਤੋਖ ਦੀਆਂ ਮੁੰਦਰਾਂ ਧਾਰਨ ਕਰਕੇ ਰੱਖੇ।
ਧਾਰੈ ਧਰਮ ਸ਼ੁੱਧ ਕਰੈ ਜੋ ਭਾਖਣ,
ਔਰ ਜੋ ਸਤਿਗੁਰਾਂ ਨੇ ਕਿਹਾ, ਗੁਰਦੇਵ ਨੇ ਜੋ ਕਿਹਾ ਉਹਨੂੰ ਸੁਣ ਕੇ ਉਹ ਧਰਮ ਆਪਣੇ ਅੰਦਰ ਧਾਰਨ ਕਰਨਾ, ਉਹ ਮਰਿਆਦਾ ਆਪਣੇ ਹਿਰਦੇ ਵਿੱਚ ਧਾਰਨ ਕਰਨੀ ਹੈ ਜੋ ਗੁਰੂ ਨੇ ਆਗਿਆ ਕੀਤੀ ਹੈ, ਜੋ ਗੁਰੂ ਨੇ ਹੁਕਮ ਕੀਤਾ ਹੈ। ਕਲਗੀਧਰ ਪਾਤਸ਼ਾਹ ਹੋਰ ਰਹਿਤ ਅੱਗੇ ਦੱਸ ਰਹੇ ਨੇ, ਮਹਾਰਾਜ ਦੱਸ ਰਹੇ ਨੇ ਵੀ ਅਸਲ ਵਿੱਚ ਬ੍ਰਾਹਮਣ ਬ੍ਰਾਹਮਣ ਕੌਣ ਹੈ, ਬ੍ਰਾਹਮਣ ਦੀ ਪਰਿਭਾਸ਼ਾ ਵੀ ਸਮਝਾ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।